ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਾਲੀ ਮਹੱਲਾ ਨਾਵਾਂ ਪ੍ਰਾਨੀ ਨਾਰਾਇਣ ਸੁਧ ਲੇਹੇ ਛਿਨ ਛਿਨ ਔਧ ਘਟਾ ਨਿਸਬਾਸੁਰ ਬ੍ਰਥਾ ਜਾਤ ਹੈ ਦੇ ਪ੍ਰਾਨੀ ਨਾਰਾਇਣ ਸੁਧ ਲੇਹੇ ਛਿਨ ਛਿਨ ਔਧ ਘਟਾ ਨਿਸਬਾਸੁਰ ਬ੍ਰਥਾ ਜਾਤ ਹੈ ਦੇ ਰਹਾਉ ਤਰਨਾਪੋ ਬਿਖਿਆਨ ਸਿਉ ਖੋਇਓ ਬਾਲਪਨ ਅਗਿਆਨਾ ਬਿਰਦ ਭਾਇਓ ਅਜਹੂ ਨਹੀਂ ਸਮਝੈ ਕੌਣ ਕੁਮਾਤੇ ਉਰ ਜਾਨਾ ਮਾਨਸ ਜਨਮ ਦਿਓ ਜੇ ਠਾਕੁਰ ਸੋ ਤੈ ਕਿਉਂ ਬਿਸਰਾਇਓ ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨਾ ਤਾ ਕਉ ਗਾਇਓ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੂਹ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਿ ਸਤਿਕਾਰ ਦੇ ਸੰਯੋਗਤ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਪ੍ਰਕਾਸ਼ਵਾਨ ਹੋ ਕਰਕੇ ਸੁੰਦਰ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਦੀ ਜੋ ਬਖਸ਼ਿਸ਼ ਕੀਤੀ ਹੈ ਉਸ ਸਤਿਗੁਰੂ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਸ਼੍ਰਵਣ ਕਰਨ ਵਾਸਤੇ ਆਪ ਜੀ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋ ਬੈਠੇ ਹੋ। ਸੋ ਆਓ ਗੁਰਬਾਣੀ ਜੀ ਦੀ ਜੋ ਵਿਚਾਰ ਹੈ ਉਸ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦੇ ਯਤਨ ਕਰੀਏ। ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਮੇਰੇ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਮਜ਼ਲੂਮਾਂ ਦੇ ਰਾਖੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਰਾਮ ਕਲੀ ਰਾਗ ਦੇ ਵਿੱਚੋਂ ਸਾਨੂੰ ਪ੍ਰਾਪਤ ਹੋ ਰਿਹਾ ਹੈ। ਸੋ ਕੁਝ ਕੁ ਸਮੇਂ ਲਈ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨ ਕਵਲਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਨਾਵਾਂ।
ਰਾਮ ਕਲੀ ਰਾਗ ਦਾ ਨਾਮ ਹੈ। ਇਸ ਰਾਗ ਵਿੱਚ ਇਹ ਪਾਵਨ ਸ਼ਬਦ ਮਹੱਲਾ ਨਾਵਾਂ, ਮਹੱਲੇ ਦਾ ਅਰਥ ਹੈ ਸਰੂਪ ਅਤੇ ਪਾਤਸ਼ਾਹ। ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਨਾਵੇਂ ਸਰੂਪ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 902 ਅੰਗ ਦੇ ਉੱਪਰ ਸਵਾਇਮਾਨ ਹੈ। ਸਮੁੱਚੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਜੇ ਬਾਣੀ ਨੂੰ ਵਿਚਾਰਨਾ ਕਰੀਏ, ਇਸ ਪਾਵਨ ਗੁਰਬਾਣੀ ਨੂੰ ਪੜ੍ਹੀਏ ਤਾਂ ਪੂਰਨ ਜੀਵ ਦੇ ਅੰਦਰ ਇਹ ਸਤਿਗੁਰੂ ਪਾਤਸ਼ਾਹ ਦੀ ਬਾਣੀ ਵੈਰਾਗ ਪੈਦਾ ਕਰ ਦਿੰਦੀ ਹੈ। ਇਸੇ ਲਈ ਸਤਿਗੁਰੂ ਪਾਤਸ਼ਾਹ ਜੀ ਨੂੰ ਤਿਆਗ ਅਤੇ ਵੈਰਾਗ ਦੇ ਸਰੂਪ ਕਹਿ ਕਰਕੇ ਅਸੀਂ ਯਾਦ ਕਰਦੇ ਹਾਂ। ਸੋ ਅੱਜ ਵੀ ਇਸ ਪਾਵਨ ਸ਼ਬਦ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਸਾਡੇ ਅੰਦਰ ਵੈਰਾਗ ਪੈਦਾ ਕਰ ਰਹੇ ਨੇ ਕਿ ਜੀਵ ਜੇ ਤੇਰੇ ਅੰਦਰ ਕਿਤੇ ਪਰਮਾਤਮਾ ਨੂੰ ਮਿਲਣ ਵਾਸਤੇ ਵੈਰਾਗ ਪੈਦਾ ਹੋ ਜਾਵੇ, ਇੱਕ ਖਿਨ ਵਿੱਚ ਹੀ ਪਰਮਾਤਮਾ ਦੀ ਤੈਨੂੰ ਪ੍ਰਾਪਤੀ ਹੋ ਸਕਦੀ ਅਤੇ 6 ਪ੍ਰਕਾਰ ਦੇ ਬੰਧਨਾਂ ਨੂੰ ਤੋੜ ਕੇ ਤੂੰ ਪਰਮਾਤਮਾ ਵਿੱਚ ਮੁਕਤੀ ਨੂੰ ਪਾ ਸਕਦਾ ਹੈ। ਸੋ ਇਸ ਲਈ ਆਰੰਭ ਵਾਲੀ ਪੰਕਤੀ ਦੇ ਅੰਦਰ ਹਜ਼ੂਰ ਦੇ ਪਾਵਨ ਬਚਨ ਹਨ।
ਪ੍ਰਾਨੇ ਨਾਰਾਇਣ ਸੋਧ ਲੇ।
ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਇੱਥੇ ਪ੍ਰਾਨੀ ਸ਼ਬਦ ਵਰਤਿਆ ਹੈ। ਪ੍ਰਾਨੀ ਦਾ ਅਰਥ ਅਸੀਂ ਇਸ ਪ੍ਰਕਾਰ ਦੇ ਨਾਲ ਵਿਚਾਰਵਾਨ ਗੁਰੂ ਦੇ ਪਿਆਰੇ ਕਰਦੇ ਨੇ, ਜਿਹੜਾ ਜੀਵ ਪ੍ਰਾਨੀ ਪ੍ਰਾਣਾਂ ਦੇ ਸਹਾਰੇ ਹੋਵੇ। ਸਾਡਾ ਸਰੀਰ ਕਰਤੇ ਪੁਰਖ ਪਰਮਾਤਮਾ ਜੀ ਨੇ ਪ੍ਰਾਣਾਂ ਦੇ ਆਸਰਤ ਰੱਖਿਆ ਹੋਇਆ, ਸਵਾਸਾਂ ਦਾ ਥੰਮਲਾ ਦੇ ਕਰਕੇ ਸਰੀਰ ਨੂੰ ਖੜਿਆ ਕੀਤਾ ਹੈ। ਜੇ ਪ੍ਰਾਣ ਸਵਾਸ ਇੱਕ ਮਿੰਟ ਵੀ ਕਿਤੇ ਰੁਕ ਜਾਵੇ ਤਾਂ ਵੇਖੋ ਮਨੁੱਖ ਦੀ ਹਾਲਤ ਕੀ ਹੁੰਦੀ, ਮਨ ਕਿੰਨਾ ਕਾਲਾ ਪੈ ਜਾਂਦਾ, ਕਿੰਨਾ ਉੱਥੇ ਦੁੱਖ ਅਤੇ ਕਿੰਨੀ ਤਕਲੀਫ ਮਨੁੱਖ ਨੂੰ ਹੁੰਦੀ ਹੈ। ਪ੍ਰਾਨੀ ਦਾ ਅਰਥ ਹੈ ਪ੍ਰਾਣਾਂ ਨੂੰ ਧਾਰਨ ਵਾਲੇ ਜੀਵ। ਪ੍ਰਾਣ ਵੀ ਕਰਤੇ ਪੁਰਖ ਪਰਮਾਤਮਾ ਜੀ ਨੇ ਸਾਡੇ ਸਰੀਰ ਦੇ ਅੰਦਰ 5 ਟਿਕਾਣਿਆਂ ਦੇ ਉੱਤੇ 5 ਪ੍ਰਕਾਰ ਦੇ ਪ੍ਰਾਣ ਰੱਖੇ ਹੋਏ ਨੇ। ਇਸ ਨੂੰ ਸੁਖੈਨ ਸਮਝਣ ਵਾਸਤੇ ਹਵਾ ਤਾਂ ਇੱਕੋ ਹੈ ਜਿਹੜੀ ਸਾਡੇ ਨਾਸਕਾਂ ਦੇ ਰਾਹੀਂ ਸਰੀਰ ਅੰਦਰ ਜਾਂਦੀ ਹੈ, 5 ਜਗ੍ਹਾ 'ਤੇ ਜਾ ਕੇ ਸਰੀਰ ਵਿੱਚ ਆਪਣਾ ਟਿਕਾਣਾ ਬਣਾ ਲੈਂਦੀ ਹੈ। ਜਿਵੇਂ ਕੋਈ ਮੋਟਰ ਕਾਰ ਕੋਈ ਬੱਸ ਹੋਵੇ, ਇੱਕ ਸ਼ਹਿਰ ਤੋਂ ਚੱਲ ਕੇ ਦੂਜੇ ਸ਼ਹਿਰ ਵਿੱਚ ਜਾਂਦੀ, ਦੂਜੇ ਤੋਂ ਤੀਜੇ ਚੌਥੇ 4-5 ਜਿਹੜੇ ਸ਼ਹਿਰਾਂ ਦੇ ਵਿੱਚ ਇੱਕੋ ਬੱਸ ਜਾਂਦੀ ਹੈ, ਪਰੰਤੂ ਜਿਹੜੇ ਸ਼ਹਿਰ ਵਿੱਚ ਜਾਂਦੀ ਅਤੇ ਉੱਥੋਂ ਵਾਲੀ ਵੱਸ ਕਹਿ ਦਿੰਦੇ, ਅਗਲੇ ਸ਼ਹਿਰ ਵਾਲੇ ਅਗਲੇ ਸ਼ਹਿਰ ਦਾ ਨਾਮ ਉਹਦੇ ਨਾਲ ਜੋੜ ਦਿੰਦੇ ਨੇ। ਮੋਟਰ ਕਾਰ ਉਹ ਸਵਾਰੀ ਇੱਕ ਹੈ, ਜਿੰਨੇ ਸ਼ਹਿਰਾਂ ਦੇ ਵਿੱਚ ਚਲੀ ਗਈ ਉਹਨੇ ਉਹਦੇ ਨਾਮ ਪੈ ਜਾਂਦੇ ਨੇ। ਇਉਂ ਸਰੀਰ ਦੇ ਅੰਦਰ ਨਾਸ਼ਕਾ ਦੇ ਰਾਹੀਂ ਇੱਕੋ ਹੀ ਸਾਡੇ ਪਾਉਣ ਜਾਂਦੀ ਸਵਾਸ ਜਿਹੜੇ ਜਾਂਦੇ ਨੇ, ਜਦੋਂ ਇਹ ਪਾਉਣ ਸਾਡੇ ਸਰੀਰ ਅੰਦਰ ਚਲੀ ਗਈ, ਇਹਦੇ ਪੰਜ ਨਾਮ ਵਿਦਵਾਨਾਂ ਨੇ ਮੰਨੇ ਨੇ, ਪ੍ਰਾਣ, ਸਮਾਨ, ਬਿਆਨ, ਉਦਿਆਨ ਅਤੇ ਅਪਾਨ। ਜਦੋਂ ਸਾਡੇ ਹਿਰਦੇ ਵਿੱਚ ਜਾ ਕਰਕੇ ਇਹ ਸਵਾਸ ਟਿਕ ਜਾਂਦੇ, ਇਹ ਪਾਉਣ ਹਿਰਦੇ ਵਿੱਚ ਜਾ ਕੇ ਟਿਕਦੀ, ਉੱਥੇ ਇਹਦਾ ਨਾਮ ਪ੍ਰਾਣ ਬਣ ਗਿਆ। ਅਤੇ ਜਦੋਂ ਇਹ ਸਾਡੀ ਜਿਹੜੀ ਪਾਉਣ ਹੈ ਸਰੀਰ ਦੇ ਅੰਦਰ ਚੱਲ ਕਰਕੇ ਕੰਠ ਦੇ ਵਿੱਚ ਜਾਂਦੀ ਹੈ, ਕੰਠ ਵਿੱਚ ਜਿੱਥੋਂ ਬੋਲਣ ਦੀ ਆਵਾਜ਼ ਆਉਂਦੀ, ਮਨੁੱਖ ਗੱਲਬਾਤ ਕਰਦਾ, ਸ਼ਬਦ ਬਣਦੇ ਨੇ, ਇੱਥੇ ਉਦਿਆਨ ਪਾਉਣ ਕੰਮ ਕਰਦੀ ਹੈ। ਜਿੰਨੀ ਅੰਦਰੋਂ ਆਵਾਜ਼ ਨਿਕਲਦੀ ਇਹ ਵੀ ਹਵਾ ਦੇ ਆਸਰਤ, ਹਵਾ ਦੇ ਸਹਾਰੇ ਹੈ। ਸੋ ਇਸ ਲਈ ਜਿਹੜੇ ਸਾਡੇ ਸਰੀਰ ਵਿੱਚ ਕੋਈ ਲਿੰਗ ਗੁਦਾ ਦੇ ਅੰਦਰ ਮਲ ਬਿਸ਼ਟਾ ਦਾ ਤਿਆਗ ਇਹ ਵੀ ਪਾਉਣ ਦੇ ਨਾਲ ਹੀ ਹੁੰਦਾ ਹੈ, ਉਸ ਨੂੰ ਸੰਗਤ ਜੀ ਸਮਾਨ ਪਾਉਣ ਕਹਿੰਦੇ ਨੇ। ਅਤੇ ਇੱਕ ਐਸੀ ਜਿਹੜੀ ਬਿਆਨ ਪਾਉਣ ਰੱਖੀ ਹੋਈ ਪਰਮਾਤਮਾ ਜੀ ਨੇ, ਇਹ ਸਾਡੇ ਸਾਰੇ ਸਰੀਰ ਦੇ ਅੰਦਰ ਜਿਹੜੀ ਵਿਆਪਕ ਹੈ, ਇਸ ਲਈ ਇਹ ਜਿਹੜੀਆਂ ਪੰਜ ਪ੍ਰਕਾਰ ਦੀਆਂ ਪਾਉਣਾ ਨੇ, ਇਹਨਾਂ ਸਾਰੀਆਂ ਪਾਉਣਾ ਦੇ ਸਹਾਰੇ ਜਿਹੜੇ ਸਾਡੇ ਪ੍ਰਾਣ ਖੜ੍ਹੇ ਨੇ, ਪ੍ਰਾਣਾਂ ਦੇ ਸਹਾਰੇ ਜੀਵ ਹੈ। ਸਤਿਗੁਰੂ ਜੀ ਕਹਿੰਦੇ, ਇਹ ਪ੍ਰਾਣਾਂ ਦੇ ਸਹਾਰੇ ਖੜ੍ਹੇ ਹੋਏ ਪ੍ਰਾਣੀ ਜੀਵ ਨਾਰਾਇਣ ਸੁਧ ਲੇਹੇ, ਜਿਹੜਾ ਨਰਾਂ ਦੇ ਵਿੱਚ ਆਇਆ ਹੋਇਆ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ, ਉਸ ਦੀ ਸੁਧ ਤੂੰ ਨਾਮ ਦੀ ਖਬਰ ਸਾਰ ਲੈਣੀ ਕਰ। ਖਬਰ ਸਾਰ ਲੈਣ ਦਾ ਭਾਵ ਤੂੰ ਸਤਿਗੁਰੂ ਦੇ ਪਾਸ ਜਾ ਕੇ ਬੇਨਤੀ ਕਰ ਕਿ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ, ਮੈਂ ਪਰਮਾਤਮਾ ਦੇ ਨਾਮ ਨੂੰ ਜਪਣ ਦਾ ਇੱਛੁਕ ਹਾਂ, ਅਤੇ ਨਾਮ ਨੂੰ ਮੈਂ ਕਿਵੇਂ ਜਪਾਂ? ਫਿਰ ਸਤਿਗੁਰੂ ਤੈਨੂੰ ਇਹਦੀ ਸੁਧ ਦੇਣਗੇ, ਖਬਰ ਸਾਰ ਤੈਨੂੰ ਦੱਸਣਗੇ ਕਿ ਨਾਮ ਜਪੋ ਜੀ ਐਸੇ ਐਸੇ, ਧਰੂਮ ਪ੍ਰਹਿਲਾਦ ਜਪਿਓ ਹਰ ਜੈਸੇ। ਸਤਿਗੁਰੂ ਤੈਨੂੰ ਸੁਧ ਖਬਰ ਦੇਣਗੇ ਨਾਮ ਨੂੰ ਜਪਣ ਦੀ, ਉਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਸਤਿਗੁਰੂ ਪਾਤਸ਼ਾਹ ਤੈਨੂੰ ਸਮਝਾਉਣਗੇ ਕਿ ਇਹ ਜੀਵ ਉਠਤ ਬੈਠਤ ਸੋਭਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਇਹ ਖਬਰ ਤੈਨੂੰ ਗੁਰੂ ਦੇ ਕੋਲੋਂ ਮਿਲੇਗੀ। ਇਹ ਸਵਾਸਾਂ ਨੂੰ ਧਾਰਨ ਕਰਨ ਵਾਲੇ ਪ੍ਰਾਣੀ ਨਾਰਾਇਣ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸੁਧ ਤੋਂ ਜਿਹੜੀ ਖਬਰ ਲੈਣੀ ਕਰ, ਉਹਦੇ ਨਾਮ ਨੂੰ ਜਪਣਾ ਕਰ। ਹੁਣ ਜਿਹੜਾ ਇੱਥੇ ਨਾਰਾਇਣ ਸ਼ਬਦ ਹੈ, ਇਸ ਦੇ ਵੀ ਬੇਅੰਤ ਪ੍ਰਕਾਰ ਦੇ ਅਰਥ ਨੇ। ਜੇ ਏਕ ਅਕਸ਼ਰੀ ਕੋਸ਼ ਦੇ ਅਨੁਸਾਰ ਇਹਦੇ ਅਰਥ ਵੇਖੀਏ, ਸੰਸਕ੍ਰਿਤ ਦੇ ਵਿਦਵਾਨਾਂ ਨੇ ਇਹਦੇ ਅਰਥ ਇਸ ਪ੍ਰਕਾਰ ਕੀਤੇ ਨੇ, ਨਾ ਅਰ ਆਇਣ, ਨਾਂ ਦਾ ਅਰਥ ਨਹੀਂ, ਅਰ ਦਾ ਅਰਥ ਹੁੰਦਾ ਵੈਰੀ, ਐਣ ਦਾ ਅਰਥ ਹੁੰਦਾ ਘਰ। ਜਿਸ ਪਰਮਾਤਮਾ ਜੀ ਦੇ ਅੰਦਰ ਸਾਡੇ ਪੰਜ ਜਿਹੜੇ ਵੈਰੀ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦਾ ਘਰ ਟਿਕਾਣਾ ਨਹੀਂ ਹੈ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਸੋਗ ਨਾ ਭੋਗ ਨਾ ਭੈ ਹੈ। ਇਸ ਪ੍ਰਕਾਰ ਉਹ ਪਰਮਾਤਮਾ ਇਹਨਾਂ ਪੰਜ ਹੀ ਵਿਕਾਰਾਂ ਤੋਂ ਰਹਿਤ ਹੈ। ਇਸ ਲਈ ਨਾ ਅਰ ਐਣ ਵਿਕਾਰਾਂ ਦਾ ਜਿਸ ਵਿੱਚ ਟਿਕਾਣਾ ਨਹੀਂ ਹੈ, ਜਿਸ ਵਿੱਚ ਨਿਵਾਸ ਨਹੀਂ, ਉਸ ਪਰਮਾਤਮਾ ਦੇ ਨਾਮ ਦੀ ਤੂੰ ਸੁਧ ਖਬਰ ਸਾਰ ਲੈਣੀ ਕਰ। ਜਪਣਾ ਸ਼ੁਰੂ ਕਰ ਦੇ ਪਰਮਾਤਮਾ ਦਾ ਨਾਮ। ਨਾ ਅਰ ਐਣ, ਜਿਸ ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ ਐਣ ਨਾਮ ਹੈ ਰਾਤਰੀ ਦਾ, ਅਵਿਦਿਆ ਦੀ ਰਾਤ ਨਹੀਂ ਹੈ, ਜਿਸ ਵਿੱਚ ਭਰਮ ਦਾ ਹਨੇਰਾ ਨਹੀਂ, ਅਗਿਆਨਤਾ ਦਾ ਹਨੇਰਾ ਨਹੀਂ, ਜਿਸ ਮਾਲਕ ਦੇ ਅੰਦਰ ਗਿਆਨ ਅਤੇ ਪ੍ਰਕਾਸ਼ ਰੂਪ ਹੈ, ਚੇਤਨ ਸਰੂਪ ਹੈ, ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦੇ। ਨਰਾਂ ਨਰਾਂ ਦੇ ਵਿੱਚ ਆਏ ਹੋਏ ਪਰਮਾਤਮਾ ਦਾ ਇਹ ਪ੍ਰਾਣੀ ਤੂੰ ਸਿਮਰਨ ਕਰ, ਉਸ ਮਾਲਕ ਦੇ ਨਾਮ ਨੂੰ ਜਪਣਾ ਕਰ।
ਛਿਨ ਛਿਨ ਔਧ ਘਟਾ ਨਿਸਵਾਸਰ ਬ੍ਰਥਾ ਜਾਤ ਹੈ ਦੇਹ।
ਕਿੰਨੇ ਪਿਆਰ ਦੇ ਨਾਲ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਕਿ ਜੀਵ ਛਿਨ ਛਿਨ ਔਧ ਘਟੈ ਨਿਸਵਾਸਰ, ਤੇਰੀ ਜਿਹੜੀ ਔਧ ਉਮਰ ਹੈ ਇਹ ਨਿਸ ਕਹੀਏ ਰਾਤ ਅਤੇ ਬਾਸੁਰ ਦਿਨ ਦਿਨ ਕਰਕੇ ਛਿਨ ਛਿਨ ਕਾਲ ਦੇ ਵਿੱਚ ਘਟਦੀ ਜਾ ਰਹੀ ਹੈ। ਛਿਨ ਜਿਹੜਾ ਸਮੇਂ ਦਾ ਬਹੁਤ ਸੂਖਮ ਇੱਕ ਹਿੱਸਾ ਮੰਨਿਆ ਹੈ। ਦੋ ਅੱਖਰ ਨੇ ਘੱਟ ਸ਼ਬਦ ਕਹਿੰਦਿਆਂ ਹੋਇਆਂ ਦੋ ਛਿਨ ਬੀਤ ਜਾਂਦੇ ਨੇ, ਇੰਨਾ ਥੋੜ੍ਹਾ ਸਮਾਂ ਕਰਕੇ ਉਮਰਾਂ ਗੁਜ਼ਰਦੀ ਪਈ ਹੈ। ਅਤੇ ਬਾਕੀ ਵੇਦਾਂਤ ਮਤ ਵਾਲਿਆਂ ਨੇ ਛਿਨ ਪਦ ਦੇ ਜਿਹੜੇ ਅਰਥ ਐਸੇ ਢੰਗ ਨਾਲ ਵੀ ਸਮਝਾਏ ਨੇ, ਇੱਕ ਪਿੱਪਲ ਦਾ ਪੱਤਾ ਲੈ ਕੇ ਉਸ ਵਿੱਚ ਸੂਈ ਦੇ ਨਾਲ ਸੁਰਾਖ ਕਰਨ ਲੱਗਿਆਂ, ਛੇਕ ਕਰਨ ਲੱਗਿਆਂ ਜਿੰਨਾ ਸਮਾਂ ਲੱਗਦਾ ਉਹਦੇ ਵਿੱਚ ਕਹਿੰਦੇ ਚਾਰ ਖਿਨ ਲੰਘ ਜਾਂਦੇ ਨੇ। ਥੋੜ੍ਹੇ ਤੋਂ ਥੋੜ੍ਹਾ ਇੰਨਾ ਜਿਹੜਾ ਸੂਖਮ ਅਤੇ ਸੂਖਮ ਸਮਾਂ ਕਰਕੇ ਤੇਰੀ ਜਿਹੜੀ ਉਮਰ ਹੈ ਰਾਤ ਦਿਨ ਘਟਦੀ ਜਾ ਰਹੀ ਹੈ। ਦਿਨ ਅਤੇ ਪਹਿਰ, ਪਹਿਰ ਅਤੇ ਘੜੀਆਂ, ਆਂਬ ਘਟੈ ਤਨ ਸ਼ੀਜੈ, ਕਾਲ ਅਹੇਰੀ ਫਿਰ ਹੈ ਬਦਕ ਜਿਉਂ, ਕਹੋ ਕਵਨ ਬਿਦ ਕੀਜੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੀਵ ਕਦਾ ਚਿੱਤ ਵੀ ਤੂੰ ਧਿਆਨ ਨਹੀਂ ਦਿੱਤਾ ਹੈ ਕਿ ਉਮਰਾਂ ਮੇਰੀ ਖਿਨ ਖਿਨ ਕਾਲ ਦੇ ਅੰਦਰ ਜਿਹੜੀ ਗੁਜ਼ਰਦੀ ਜਾ ਰਹੀ ਹੈ, ਕਿੰਨੀਆਂ ਮੇਰੀਆਂ ਰਾਤਾਂ ਬਸਰ ਹੋ ਗਈਆਂ, ਕਿੰਨੇ ਦਿਨ ਮੇਰੇ ਬਤੀਤ ਹੋ ਗਏ ਨੇ, ਕਿੰਨੀਆਂ ਰਾਤਾਂ ਮੈਂ ਸਫਲੀਆਂ ਕੀਤੀਆਂ, ਕਿੰਨੇ ਦਿਨ ਮੈਂ ਪਰਮਾਤਮਾ ਦੀ ਯਾਦ ਵਿੱਚ ਗੁਜ਼ਾਰੇ ਨੇ। ਜੇਕਰ ਮਾਲਕ ਦੇ ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਜਿਹੜਾ ਸਮਾਂ ਬੀਤਦਾ ਜਾ ਰਿਹਾ, ਅਤੇ ਇਸ ਲਈ ਸੰਗਤ ਜੀ ਕਦਾ ਚਿੱਤ ਵੀ ਸਾਡੇ ਸਮੇਂ ਦੀ ਸਫਲਤਾ ਨਹੀਂ ਬਣੇਗੀ। ਬ੍ਰਿਥਾ ਜਾਤ ਹੈ ਦੇਹ, ਇਹ ਜਿਹੜੀ ਦੇਹੀ ਤੈਨੂੰ ਮਾਲਕ ਨੇ ਦਿੱਤੀ ਸੀ, ਕਿਸ ਵਾਸਤੇ ਸਰੀਰ ਮਿਲਿਆ ਸੀ? ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਜਿਸ ਮਾਲਕ ਦੇ ਨਾਲੋਂ ਵਿਛੜ ਕਰਕੇ ਜੀਵ ਬਣਿਆ ਬੈਠਾ ਹੈ, ਅਤੇ ਉਸ ਮਾਲਕ ਦੇ ਵਿੱਚ ਤੂੰ ਸਿਮਰਨ ਦੇ ਨਾਲ ਜੁੜਨਾ ਸੀ, ਉਹ ਤੇਰੇ ਕੋਲੋਂ ਕੋਈ ਕਾਰਜ ਹੋਇਆ ਨਹੀਂ ਹੈ। ਇਸ ਲਈ ਬਿਰਥਾ ਜਾਤ ਹੈ ਦੇਹ, ਤੇਰੀ ਜਿਹੜੀ ਦੇਹੀ ਇਹ ਨਿਸਫਲ ਹੀ ਚਲੀ ਜਾਵੇਗੀ, ਕੋਈ ਲਾਭ ਨਹੀਂ ਹੋਵੇਗਾ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਕੌਡੀਆਂ ਵਰਗੇ ਵਿਕਾਰਾਂ ਅਤੇ ਵਿਸ਼ਿਆਂ ਦੇ ਬਦਲੇ ਇਹ ਹੀਰਿਆਂ ਵਰਗਾ ਮਨੁੱਖਾ ਅਮੋਲਕ ਜਿਹੜਾ ਜਨਮ ਜੀਵ ਤੋਂ ਬਤੀਤ ਕਰ ਦਿੱਤਾ, ਗੁਜ਼ਾਰ ਦੇਣਾ ਕੀਤਾ ਹੈ, ਰਾਤ ਕਰਕੇ ਦਿਨ ਕਰਕੇ ਛਿਨ ਛਿਨ ਤੇਰੀ ਉਮਰਾਂ ਬਤੀਤ ਹੁੰਦੀ ਜਾ ਰਹੀ ਹੈ। ਵਿਸਰਾਮ ਦਿੰਦੇ ਹੋਏ ਅਸਥਾਈ ਦੇ ਕਰਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਚਾਰਨ ਕਰਦੇ ਹਨ।
ਤਰਨ ਆਪੋ ਵਿਖਿਆਲ ਸਿਉ ਖੋਇਓ, ਬਾਲਪਨ ਅਗਿਆਨਾ।
ਤਿੰਨ ਜਿਹੜੀਆਂ ਅਵਸਥਾ ਜੀਵ ਨੂੰ ਮਾਲਕ ਨੇ ਦਿੱਤੀਆਂ ਨੇ, ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਜੋ ਬਚਨ ਉਜਾਗਰ ਕਰਦੇ ਨੇ, ਬਾਲ ਜਵਾਨੀ ਔਰ ਬਿਰਧ ਫੁੱਨ, ਤੀਨ ਅਵਸਥਾ ਜਾਨ। ਇਹ ਤਿੰਨ ਜਿਹੜੀਆਂ ਅਵਸਥਾ ਸੀ, ਇਹਨਾਂ ਵਿੱਚ ਜੀਵ ਨੇ ਕੀ ਕੀਤਾ? ਤਰਨਾ ਪੋ ਵਿਖਿਅਨ ਸਿਉ ਖੋਇਓ, ਜਿਹੜਾ ਤਰਨਾ ਪੋ ਦਾ ਅਰਥ ਹੈ ਤਰਨ ਅਵਸਥਾ, ਨੌਜਵਾਨ ਜੋਵਨ ਅਵਸਥਾ, ਇਹ ਤਾਂ ਵਿਸ਼ਿਆਂ ਦੇ ਵਿੱਚ ਲੱਗ ਕਰਕੇ ਖੋਇਓ, ਇਹਨੇ ਬਰਬਾਦ ਕਰ ਦਿੱਤੀ। ਪੰਜ ਸੰਗਤ ਜੀ ਵਿਸ਼ੇ ਨੇ, ਜਿਨ੍ਹਾਂ ਦਾ ਨਾਮ ਹੈ ਸ਼ਬਦ, ਸਪਰਸ਼, ਰੂਪ, ਰਸ ਅਤੇ ਗੰਧ। ਜਿਹੜਾ ਸ਼ਬਦ ਹੈ ਇਹ ਕੰਨਾਂ ਦਾ ਵਿਸ਼ਾ ਹੈ, ਕਿਤੇ ਸੁਰੀਲੀ ਆਵਾਜ਼, ਕੋਈ ਚੰਗਾ ਪਿਆਰਾ ਸ਼ਬਦ ਕੋਈ ਗਾਉਂਦਾ ਹੋਵੇ, ਕੰਨ ਇੱਕਦਮ ਉੱਥੇ ਚਲੇ ਜਾਂਦੇ, ਕੰਨਾਂ ਵਿੱਚ ਆਵਾਜ਼ ਪੈਂਦੀ ਅਤੇ ਕੰਨ ਖਿੱਚੇ ਜਾਂਦੇ ਨੇ। ਮਨੁੱਖ ਦਾ ਧਿਆਨ ਜਾਂਦਾ ਉਸ ਪਾਸੇ, ਇੱਥੋਂ ਤੱਕ ਕਿ ਸ਼ਬਦ ਇੰਨੀ ਖਿੱਚ ਪਾਉਂਦਾ ਮਨੁੱਖ ਦਾ ਸਰੀਰ ਵੀ ਉੱਥੇ ਚਲਿਆ ਜਾਂਦਾ। ਦੂਸਰੇ ਨੰਬਰ 'ਤੇ ਸ਼ਬਦ ਸਪਰਸ਼ ਹੈ। ਸਪਰਸ਼ ਨਾਮ ਹੁੰਦਾ ਹੈ ਛੋਣ ਦਾ, ਜਿਹੜਾ ਇਹ ਚਮੜੀ ਦਾ ਵਿਸ਼ਾ ਹੈ। ਦੂਸਰੇ ਨੂੰ ਛੋਹ ਕਰਕੇ ਜਿਹੜਾ ਰਸ ਆਨੰਦ ਪ੍ਰਾਪਤ ਕਰਨਾ, ਇਹ ਸਪਰਸ਼ ਦਾ ਵਿਸ਼ਾ ਹੈ ਅਤੇ ਇਸ ਲਈ ਇਹਦੇ ਅੰਦਰ ਜੀਵ ਖਾਚਿਤ ਹੋ ਜਾਂਦਾ। ਤੀਸਰੇ ਨੰਬਰ 'ਤੇ ਰੂਪ ਦਾ ਜਿਹੜਾ ਵਿਸ਼ਾ ਹੈ, ਇਹ ਨੇਤਰਾਂ ਦਾ ਹੈ। ਨੇਤਰਾਂ ਦੇ ਨਾਲ ਸੁੰਦਰ ਸਰੂਪ ਨੂੰ ਤੱਕ ਕਰਕੇ ਮਨ ਕਾਸ਼ਿਸ਼ ਕਰਦਾ, ਖਿੱਚਿਆ ਜਾਂਦਾ, ਇਹ ਰੂਪ ਦਾ ਵਿਸ਼ਾ ਵੀ ਜੀਵ ਦੇ ਅੰਦਰ ਬਲੀ ਹੋਇਆ। ਚੌਥੇ ਨੰਬਰ 'ਤੇ ਜਿਹੜਾ ਰਸ ਹੈ, ਰਸ ਦਾ ਵਿਸ਼ਾ ਇਹਦੀ ਜ਼ਬਾਨ ਦੇ ਵਿੱਚ ਹੈ। ਜਦੋਂ ਕੋਈ ਪਿਆਰੀ ਕੋਈ ਮਿਠਾਸ ਵਾਲੀ ਵਸਤੂ ਨੂੰ ਖਾਂਦਾ ਛਕਦਾ ਹੈ ਅਤੇ ਬੜਾ ਰਸ ਮਾਣਦਾ ਹੈ। ਪੰਜਵੇਂ ਨੰਬਰ 'ਤੇ ਜਿਹੜਾ ਗੰਧ ਵਿਸ਼ਾ ਹੈ, ਇਹ ਇਹਦੀ ਨਾਸ਼ਕਾ ਦਾ ਹੈ। ਨੱਕ ਦੇ ਦੁਆਰਾ ਸੁਗੰਧੀ ਦੁਰਗੰਧੀ ਦਾ ਗਿਆਨ ਹੁੰਦਾ ਅਤੇ ਚੰਗੀ ਖੁਸ਼ਬੂ ਜਿੱਥੋਂ ਮਹਿਕ ਆਉਂਦੀ ਹੈ ਅਤੇ ਘਰਾਣ ਇੰਦਰੀਆਂ ਸਾਡੀਆਂ ਨਾਸਕਾਂ ਉਸ ਪਾਸੇ ਨੂੰ ਧਿਆਨ ਲੈ ਜਾਂਦੀਆਂ ਨੇ। ਇਸ ਲਈ ਇਹ ਜਿਹੜੇ ਪੰਜ ਵਿਸ਼ੇ ਨੇ, ਇੱਕ ਇੱਕ ਜੀਵ ਦਾ ਅੰਤ ਕਰਵਾ ਦਿੰਦੇ ਨੇ। ਸ਼ਬਦ ਕਰਕੇ ਹਰਨ ਮਾਰਿਆ ਜਾਂਦਾ, ਘੰਡੇ ਹੇੜੇ ਦਾ ਸ਼ਬਦ ਜਦੋਂ ਹਰਨ ਦੇ ਕੰਨਾਂ ਵਿੱਚ ਪੈਂਦਾ, ਧੌਣ ਸੁੱਟ ਕੇ ਡਿੱਗ ਪੈਂਦਾ, ਇੰਨਾ ਮਸਤ ਹੋ ਜਾਂਦਾ ਸ਼ਬਦ ਨੂੰ ਸੁਣਨ ਵਿੱਚ, ਸ਼ਿਕਾਰੀ ਆ ਕਰਕੇ ਉਹਨੂੰ ਸ਼ਿਕਾਰ ਬਣਾ ਲੈਂਦਾ ਹੈ। ਸ਼ਬਦ ਕਰਕੇ ਹਰਨ ਮਾਰਿਆ ਗਿਆ। ਦੂਸਰੇ ਨੰਬਰ 'ਤੇ ਜਿਹੜਾ ਸ਼ਬਦ ਸਪਰਸ਼ ਹੈ, ਸਪਰਸ਼ ਦਾ ਵਿਸ਼ਾ ਇਹ ਹਾਥੀ ਦੇ ਵਿੱਚ ਪ੍ਰਬਲ ਹੈ। ਕਾਲ ਬੂਤ ਕੀ ਹਸਤਨੀ ਸਮਝ ਮਨ ਬੌਰਾ ਰੇ। ਹਾਥੀ ਜਿਹੜਾ ਸਪਰਸ਼ ਦੇ ਵਿਸ਼ੇ ਕਰਕੇ ਕਾਮ ਵਾਸ਼ਨਾ ਕਰਕੇ ਆਉਂਦਾ, ਉਹਨੂੰ ਪਕੜਨ ਵਾਲੇ ਮਹਾਵਤ ਕੀ ਕਰਦੇ, ਇੱਕ ਜਿਹੜੀ ਘਾਹ ਫੂਸ ਦੀ ਹਥਣੀ ਬਣਾ ਦਿੰਦੇ, ਉਸ ਉੱਪਰ ਨਕਲੀ ਖੱਲ ਪਾ ਕਰਕੇ ਪੂਰਾ ਉਹਨੂੰ ਹਥਣੀ ਦਾ ਰੂਪ ਦੇ ਦਿੰਦੇ ਨੇ। ਨੇੜੇ ਟੋਆ ਪੁੱਟ ਲੈਂਦੇ, ਕਾਨਿਆਂ ਦੀ ਛੱਤ ਪਾ ਦਿੰਦੇ। ਜਦੋਂ ਹਾਥੀ ਇਹ ਵਿਸ਼ੇ ਦੇ ਅਧੀਨ ਹੋ ਕਰਕੇ ਨੇੜੇ ਆਉਂਦਾ, ਕਾਨਿਆਂ ਦੀ ਛੱਤ ਟੁੱਟ ਜਾਂਦੀ ਅਤੇ ਖਾਤੇ ਵਿੱਚ ਡਿੱਗ ਪੈਂਦਾ। ਫਿਰ ਕਿੰਨੇ ਮਹੀਨਿਆਂ ਤੱਕ ਉਹਨੂੰ ਭੁੱਖਾ ਰੱਖਦੇ, ਨਿਰਬਲ ਕਮਜ਼ੋਰ ਕਰ ਦਿੰਦੇ, ਕੁੰਡੇ ਮਾਰ ਕੇ ਏਡੇ ਵੱਡੇ ਹਾਥੀ ਨੂੰ ਮਹਾਵਤ ਬੱਸ ਵਿੱਚ ਕਰ ਲੈਂਦਾ। ਸ਼ਬਦ ਕਰਕੇ ਹਰਨ ਮਾਰਿਆ ਗਿਆ ਅਤੇ ਜਿਹੜਾ ਹੈ ਸਪਰਸ਼ ਕਰਕੇ ਹਾਥੀ, ਇਹ ਜਿਹੜਾ ਕਾਮ ਵਾਸ਼ਨਾ ਦੇ ਅਧੀਨ ਹੋ ਕੇ ਮਹਾਵਤ ਦੇ ਵੱਸ ਵਿੱਚ ਹੋ ਗਿਆ। ਤੀਸਰੇ ਨੰਬਰ 'ਤੇ ਸੰਗਤ ਜੀ, ਰੂਪ ਦਾ ਜਿਹੜਾ ਵਿਸ਼ਾ ਹੈ, ਇਹਦੇ ਕਰਕੇ ਜਿਹੜਾ ਭੌਰਾ ਵਾਹਿਗੁਰੂ ਜਿਹੜਾ ਪਤੰਗਾ ਹੈ, ਇਹ ਮਾਰਿਆ ਜਾਂਦਾ। ਦੀਵੇ ਦੀ ਬੜੀ ਸੋਹਣੀ ਅੱਗ ਦੀ ਲਾਟ ਚਮਕਦੀ ਹੈ, ਜਦੋਂ ਪਤੰਗਾ ਦੇਖਦਾ ਅਤੇ ਸੁੰਦਰ ਜਾਣ ਕਰਕੇ ਲਾਟ ਦੇ ਵਿੱਚ ਪ੍ਰਵੇਸ਼ ਕਰ ਜਾਂਦਾ, ਖੰਭ ਸੜ ਜਾਂਦੇ ਨੇ, ਸਾਰਾ ਸਰੀਰ ਦਗਧ ਹੋ ਜਾਂਦਾ, ਇਸ ਵਿਸ਼ੇ ਨੇ ਦੇਖੋ ਜਿਹੜਾ ਹੈ ਪਤੰਗਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇੱਕ ਇੱਕ ਵਿਸ਼ੇ ਨੇ ਤਿੰਨ ਮਾਰ ਦਿੱਤੇ ਨੇ। ਚੌਥੇ ਨੰਬਰ 'ਤੇ ਜਿਹੜਾ ਰਸ ਦਾ ਵਿਸ਼ਾ ਹੈ, ਇਹ ਮਛਲੀ ਦੇ ਅੰਦਰ ਹੈ। ਜਦੋਂ ਫੰਦਕ ਕੋਈ ਜਾਲ ਲਾ ਕਰਕੇ ਪਕੜਨ ਵਾਲਾ, ਕੋਈ ਕੁੰਡੀ ਦੇ ਨਾਲ ਮਾਸ ਦੀ ਬੋਟੀ ਲਾ ਕਰਕੇ ਮਛਲੀ ਨੂੰ ਪਕੜਦਾ, ਕੁੰਡੀ ਸੁੱਟ ਦਿੰਦਾ ਪਾਣੀ ਵਿੱਚ, ਮਛਲੀ ਰਸ ਦੇ ਅਧੀਨ ਹੋ ਕੇ ਮੂੰਹ ਵਿੱਚ ਉਹ ਕੁੰਡੀ ਪਾ ਲੈਂਦੀ ਹੈ। ਇੰਨਾ ਰਸ ਬਣਦਾ ਕਿ ਉਹਨੂੰ ਤਿਆਗਦੀ ਨਹੀਂ। ਜਿਹੜਾ ਉਹ ਜੀਵ ਪਕੜਨ ਵਾਲਾ ਝਟਕਾ ਮਾਰ ਕੇ ਮਛਲੀ ਨੂੰ ਪਾਣੀ ਤੋਂ ਬਾਹਰ ਕੱਢ ਲੈਂਦਾ, ਜਵਾੜੇ ਫਟ ਜਾਂਦੇ, ਲਹੂ ਲੁਹਾਨ ਹੋ ਕੇ ਪਾਣੀ ਤੋਂ ਵਿਛੜ ਕੇ ਤੜਫ ਤੜਫ ਕੇ ਮਛਲੀ ਮਰ ਜਾਂਦੀ ਹੈ। ਇਹ ਰਸ ਦਾ ਵਿਸ਼ਾ ਹੈ, ਇਹਨੇ ਮਛਲੀ ਮਾਰ ਦਿੱਤੀ ਹੈ। ਪੰਜਵੇਂ ਨੰਬਰ 'ਤੇ ਜਿਹੜਾ ਗੰਧ ਦਾ ਵਿਸ਼ਾ ਹੈ, ਇਹ ਭੌਰੇ ਦੇ ਵਿੱਚ ਹੈ। ਜਦੋਂ ਕਵਲ ਦੇ ਫੁੱਲਾਂ ਦੀਆਂ ਮਹਿਕਾਂ ਲੈਣ ਵਾਸਤੇ ਭੌਰਾ ਆਉਂਦਾ, ਇੰਨੀ ਸੁਗੰਧੀ ਵਿੱਚ ਮਸਤ ਹੋ ਜਾਂਦਾ, ਉੱਡਣ ਦਾ ਚੇਤਾ ਹੀ ਭੁੱਲ ਜਾਂਦਾ। ਸ਼ਾਮਾਂ ਹੁੰਦੀਆਂ ਕਵਲ ਦੇ ਫੁੱਲਾਂ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ, ਵਿੱਚੇ ਭੌਰਾ ਬੰਦ ਹੋ ਗਿਆ, ਸੁਗੰਧੀ ਵਿੱਚ ਬੈਠਾ ਹੋਇਆ। ਅੰਮ੍ਰਿਤ ਵੇਲੇ ਬਾਗਾਂ ਦੇ ਮਾਲੀ ਆਉਂਦੇ ਨੇ, ਫੁੱਲਾਂ ਨੂੰ ਤੋੜ ਕੇ ਲੈ ਜਾਂਦੇ, ਤੇਲ ਦੇ ਕੜਾਹੀਆਂ ਵਿੱਚ ਸੁੱਟ ਕਰਕੇ ਉਹਨੂੰ ਸਾੜ ਕੇ ਉਹਦਾ ਅਰਕ ਕੱਢ ਲੈਂਦੇ, ਵਿੱਚੇ ਭੌਰੇ ਦਾ ਅਰਕ ਨਿਕਲ ਜਾਂਦਾ। ਪੰਜ ਜਿਹੜੇ ਵਿਸ਼ੇ ਹਨ ਇਹਨਾਂ ਨੇ ਦੇਖੋ ਇੱਕ ਇੱਕ ਵਿਸ਼ੇ ਨੇ ਇੱਕ ਇੱਕ ਜੀਵ ਦਾ ਅੰਤ ਕਰਵਾ ਦਿੱਤਾ। ਅਤੇ ਹੁਣ ਸਾਡੇ ਜੀਵ ਦੇ ਅੰਦਰ ਮਨਾਂ ਦੇ ਵਿੱਚ ਪੰਜੇ ਜਿਹੜੇ ਵਿਸ਼ੇ ਬੜੇ ਬਲੀ ਬਣੇ ਹੋਏ ਨੇ। ਜਿੱਥੇ ਪੰਜ ਵਿਸ਼ੇ ਆ ਗਏ ਅਤੇ ਉਹਦੀ ਗੱਲ ਕੀ ਕਰਨੀ ਹੈ, ਸਤਿਗੁਰੂ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਤਰਨਾ ਪੋ ਵਿਖਿਅਨ ਸਿਉਂਕ ਹੋਇਓ। ਜਿਹੜੀ ਤਰਨ ਅਵਸਥਾ ਨੌਜਵਾਨ ਜੋਵਨ ਉਮਰਾ ਸੀ, ਇਹ ਵਿਸ਼ਿਆਂ ਦੇ ਵਿੱਚ ਲੱਗ ਕਰਕੇ ਖੋਇਓ ਤੋਂ ਬਰਬਾਦ ਕਰ ਦਿੱਤੀ। ਪੰਜੇ ਵਿਸ਼ਿਆਂ ਦਾ ਰਸ ਮਾਣਦਾ ਹੋਇਆ ਮਨੁੱਖ ਆਪਣੇ ਜੀਵਨ ਨੂੰ ਨਰਕਾਂ ਦੇ ਵਿੱਚ ਸੁੱਟ ਲੈਂਦਾ ਹੈ। ਬਾਲਪਨ ਅਗਿਆਨਾ ਦੂਸਰੀ ਜਿਹੜੀ ਪਹਿਲੀ ਸਾਡੀ ਅਵਸਥਾ ਹੁੰਦੀ ਬਾਲਕਪੁਣੇ ਦੀ, ਇਹ ਬੜੀ ਸੋਹਣੀ ਅਵਸਥਾ ਹੁੰਦੀ। ਭਗਤ ਧਰੂੰ ਜੀ ਵਰਗਿਆਂ ਨੇ 5 ਸਾਲ ਦੀ ਉਮਰਾਂ ਵਿੱਚ ਜਪ ਤਪ ਕਰਕੇ ਬੰਦਗੀ ਸਿਮਰਨ ਕਰਕੇ ਪਰਮਾਤਮਾ ਜੀ ਨੂੰ ਪ੍ਰਾਪਤ ਕਰ ਲਿਆ। ਸਾਨੂੰ ਤਾਂ ਬੈਠਣ ਦਾ ਵੀ ਜਿਹੜਾ ਇਸ ਪ੍ਰਕਾਰ ਧਿਆਨ ਨਹੀਂ ਹੁੰਦਾ। ਦੇਖੋ ਜਿਹੜੀ ਬਾਲਕ ਅਵਸਥਾ ਹੈ, ਇਸ ਵਿੱਚ ਬੜਾ ਸੋਹਣਾ ਧਿਆਨ ਪਰਮਾਤਮਾ ਨਾਲ ਲੱਗ ਜਾਂਦਾ। ਉੱਥੇ ਵਿਸ਼ੇ ਨਹੀਂ ਬਣਦੇ ਬਾਲਕ ਦੇ ਅੰਦਰ, ਵਿਕਾਰ ਆਪਣਾ ਬਲ ਨਹੀਂ ਪਾਉਂਦੇ ਹਨ। ਇਸ ਕਰਕੇ ਜਿਹੜਾ ਬਾਲਕਪੁਣਾ ਹੈ, ਬੜਾ ਸੋਹਣਾ ਇਹ ਸਮਾਂ ਪਰਮਾਤਮਾ ਜੀ ਦੀ ਬੰਦਗੀ ਕਰਨ ਦਾ ਹੈ। ਪਰੰਤੂ ਜੀਵ ਨੇ ਕੀ ਕੀਤਾ, ਬਾਲਪਨ ਅਗਿਆਨਾ ਇਹ ਬੇਸਮਝੀ ਦੇ ਵਿੱਚ ਹੀ ਬਤੀਤ ਕਰ ਦਿੱਤਾ। ਖੇਡਣ ਦੇ ਵਿੱਚ ਮਸਤ ਹੋ ਗਿਆ, ਠੇਡੇ ਮਾਰਨੇ, ਲੜਾਈ ਝਗੜੇ ਕਰਨੇ, ਭੱਜਣਾ ਦੌੜਨਾ, ਇਸ ਤਰ੍ਹਾਂ ਦੇ ਵਿੱਚ ਆਪਣਾ ਬਾਲਕਪੁਣਾ ਉਹ ਵੀ ਗਵਾ ਲਿਆ। ਜਵਾਨੀਪੁਣਾ ਜਿਹੜਾ ਸੀ ਇਹ ਵਿਸ਼ਿਆਂ ਵਿੱਚ ਲੱਗ ਕਰਕੇ ਜੀਵ ਸਾਰਾ ਹੀ ਤੂੰ ਬਰਬਾਦ ਕਰ ਲਿਆ।
ਬਿਰਦ ਭਾਇਓ ਅਜਹੋ ਨਹੀਂ ਸਮਝ, ਕੌਣ ਕੁਮਾਤੇ ਉਰ ਜਾਨਾ।
ਫਿਰ ਉਸ ਤੋਂ ਬਾਅਦ ਤੀਸਰੀ ਸਾਡੀ ਜਿਹੜੀ ਅਵਸਥਾ ਹੈ, ਇਹ ਬਿਰਧ ਬਜ਼ੁਰਗਤਾਈ ਦੀ ਆ ਜਾਂਦੀ ਹੈ। ਬਾਲਕਪੁਣੇ ਨੂੰ ਜਵਾਨੀ ਨੇ ਖਾ ਲਿਆ। ਜਵਾਨੀ ਸਦਾ ਨਹੀਂ ਰਹਿਣੀ ਹੈ ਅਤੇ ਇਸ ਨੂੰ ਇੱਕ ਦਿਨ ਬੁਢੇਪੇ ਨੇ ਖਾ ਜਾਣਾ। ਬਿਰਧ ਭਇਓ ਅੱਜ ਕੀ ਹੋਇਆ, ਉਹ ਅਵਸਥਾ ਬਜ਼ੁਰਗਤਾਈ ਵਾਲੀ ਆ ਗਈ। ਬੁੱਢਾ ਹੋ ਗਿਆ ਸਰੀਰ ਕਰਕੇ, ਬੜਾ ਕਮਜ਼ੋਰ ਲਿੱਸਾ ਸਰੀਰ ਹੋ ਗਿਆ ਅਤੇ ਸਾਹਮਣੇ ਕਬਰ ਦਿਸਦੀ ਹੈ। ਸਾਹਮਣੇ ਇਸ ਪ੍ਰਕਾਰ ਸ਼ਮਸ਼ਾਨ ਭੂਮਿਕਾ ਨਜ਼ਰ ਪੈਂਦੀ ਵੀ ਇੱਥੇ ਕਿੱਡੇ ਵੱਡੇ ਵੱਡੇ ਹੋ ਕੇ ਮੇਰੇ ਨਾਲੋਂ ਮੇਰੇ ਹਾਣ ਜਮਾਤੀ ਉਹ ਚਲੇ ਗਏ, ਮਨਾ ਤੂੰ ਵੀ ਇੱਕ ਦਿਨ ਚਲੇ ਜਾਣਾ। ਪਰੰਤੂ ਜੀਵ ਕੀ ਕਰਦਾ, ਸਤਿਗੁਰੂ ਪਾਤਸ਼ਾਹ ਕਹਿੰਦੇ ਜਿੱਥੇ ਪਰਮਾਤਮਾ ਦਾ ਸਿਮਰਨ ਇਹਨੇ ਕਰਨਾ ਸੀ, ਪੂਰਾ ਵਿਰਾਗ ਇਹਦੇ ਅੰਦਰ ਹੋਣਾ ਚਾਹੀਦਾ ਸੀ ਬੁਢੇਪੇ ਵਿੱਚ, ਉੱਥੇ ਬਿਰਧ ਭਇਓ ਅਜਹੂ ਨਹੀਂ ਸਮਝ, ਹਾਲੇ ਵੀ ਨਹੀਂ ਸਮਝਦਾ। ਜੇ ਕੋਈ ਬਜ਼ੁਰਗ ਨੂੰ ਕਹਿ ਦੇਵੇ ਸਿਮਰਨ ਕਰ ਲੈ, ਕੀ ਜਵਾਬ ਦਿੰਦਾ, ਮੇਰਾ ਬਹੁਤ ਕੁਝ ਦੇਖਿਆ ਹੋਇਆ, ਤੁਸੀਂ ਤਾਂ ਕੱਲ੍ਹ ਦੇ ਬੱਚੇ, ਤੁਸੀਂ ਕੀ ਦੇਖਿਆ, ਮੇਰੀ ਬੜੀ ਲੰਬੀ ਉਮਰਾਂ ਹੈ, ਮੈਂ ਬਹੁਤ ਕੁਝ ਜ਼ਿੰਦਗੀ ਵਿੱਚ ਵੇਖਿਆ। ਜੇ ਕਹੀਏ ਸਿਮਰਨ ਕਰ ਲੈ ਤਾਂ ਇਹ ਜਵਾਬ ਦਿੰਦਾ, ਜੇ ਕਹਿ ਦੇਈਏ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ, ਗੁਰੂ ਕਲਗੀਧਰ ਦਾ ਪੁੱਤਰ ਬਣ ਜਾ, ਬਾਲਕਪੁਣਾ ਤੇਰਾ ਲੰਘ ਗਿਆ, ਜਵਾਨੀ ਖਾਣ ਪੀਣ ਵਿੱਚ ਲੰਘਾ ਦਿੱਤੀ, ਹੁਣ ਬੁਢੇਪੇ ਦੇ 4 ਸਵਾਸ ਇਹੀ ਲੇਖੇ ਲਾ ਲੈ, ਤਾਂ ਕੀ ਜਵਾਬ ਦਿੰਦਾ ਹੈ ਬਜ਼ੁਰਗ ਬੋਲ ਕਰਕੇ, ਹੁਣ ਤਾਂ ਅੱਗੇ ਹੀ ਜਾ ਕੇ ਅੰਮ੍ਰਿਤ ਛਕਾਂਗੇ, ਕਿਹੜੇ ਤੈਨੂੰ 5 ਪਿਆਰੇ ਉੱਥੇ ਅੰਮ੍ਰਿਤ ਛਕਾ ਦੇਣਗੇ, ਉੱਥੇ ਤਾਂ ਕੂਕਾਂ ਪਈਆਂ ਰਾਹੀਂ ਫਿਰ ਉਹ ਰਸਤੇ ਚੀਕਾਂ ਹੀ ਪੈਣਗੀਆਂ। ਕਬੀਰ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ ਸਹਾਰਿਆ ਨਹੀਂ ਜਾਵੇਗਾ। ਪਰੰਤੂ ਬੁਢੇਪੇ ਦੇ ਅੰਦਰ ਆ ਕਰਕੇ ਹਾਲੇ ਵੀ ਨਹੀਂ ਬੰਦਾ ਜਿਹੜਾ ਸਮਝਦਾ ਹੈ। ਜਿਹੜੀ ਕੋਈ ਬਜ਼ੁਰਗਤਾਈ ਹੁੰਦੀ ਇਸ ਪ੍ਰਕਾਰ, ਇਹ ਸੰਗਤ ਜੀ ਉਮਰਾਂ ਦੇ ਨਾਲ ਨਹੀਂ ਹੁੰਦੀ, ਇਹ ਸਿਆਣਪ ਦੇ ਨਾਲ, ਮਤ ਦੇ ਨਾਲ ਹੁੰਦੀ ਹੈ। ਇੱਕ ਸਮੇਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ, ਕੋਈ ਮਨੁੱਖ ਆਪਣੇ ਖੋਤੇ ਦੀ ਸਵਾਰੀ ਕਰਦਾ ਹੋਇਆ ਕਿਸੇ ਨਗਰ ਵਿੱਚ ਪਹੁੰਚ ਗਿਆ। ਮਨੁੱਖ ਨੂੰ ਬੜੀ ਜਿਹੜੀ ਭੁੱਖ ਲੱਗੀ ਹੋਈ, ਖੋਤਾ ਵੀ ਉਸ ਦਾ ਜਿਹੜਾ ਸਵਾਰੀ ਵਾਲਾ ਸੀ ਇਹਨੂੰ ਵੀ ਭੁੱਖ ਲੱਗੀ ਹੋਈ। ਹੁਣ ਸੋਚਦਾ ਵੀ ਇੰਨੀ ਮੇਰੇ ਕੋਲ ਮਾਇਆ ਨਹੀਂ, ਇਹਨੂੰ ਰੱਜਵੇਂ ਮੈਂ ਛੋਲੇ ਖਵਾ ਦਿਆਂ, ਕੋਈ ਪੱਠੇ ਚਾਰਾ ਖਵਾ ਦਿਆਂ ਅਤੇ ਮੈਂ ਆਪਣਾ ਪੇਟ ਭਰ ਕੇ ਭੋਜਨ ਛਕ ਲਵਾਂ। ਪੁੱਛਦਾ ਫਿਰਦਾ, ਮੇਰੇ ਕੋਲ ਇੱਕ ਧੇਲਾ ਇੱਕ ਆਨਾ ਹੈ, ਦੱਸੋ ਮੈਂ ਆਨੇ ਨਾਲ ਆਪਣਾ ਪੇਟ ਭਰਾਂ ਜਾਂ ਖੋਤੇ ਦਾ ਪੇਟ ਭਰਾਂ। ਜੇ ਆਪਣਾ ਪੇਟ ਭਰ ਲਿਆ ਮੇਰਾ ਤਾਂ ਸਰੀਰ ਤੰਦਰੁਸਤ ਰਹੇਗਾ, ਇਹ ਜਿਹੜਾ ਮੈਨੂੰ ਸਵਾਰੀ ਕਰਵਾ ਰਿਹਾ ਇਹ ਨਹੀਂ ਚੱਲੇਗਾ। ਬੜੇ ਸਿਆਣੇ ਸੱਥਾਂ ਵਿੱਚ ਬਜ਼ੁਰਗ ਬੈਠੇ ਸਨ, ਸਾਰਿਆਂ ਦੀ ਰਾਇ ਲੈਣ ਲੱਗ ਪਿਆ। ਕੋਈ ਕਹਿਣ ਲੱਗਿਆ, ਇਸ ਤਰ੍ਹਾਂ ਕਰ, ਤੂੰ ਅੱਧੇ ਆਨੇ ਦੇ ਚਾਰਾ ਪੱਠਾ ਲੈ ਲੈ, ਅੱਧੇ ਆਨੇ ਵਾਸਤੇ ਆਪਣਾ ਭੋਜਨ ਲੈ ਲੈ। ਸੋਚਦਾ ਇੰਨੇ ਨਾਲ ਭੁੱਖ ਨਹੀਂ ਮਿਟੇਗੀ। ਸਾਰਿਆਂ ਦੀਆਂ ਰਹਿਆਂ ਲਈ ਗਿਆ, ਪਰੰਤੂ ਕਿਸੇ ਦੀ ਜਿਹੜੀ ਰਹਿ ਉਹਦੇ ਮਨ ਵਿੱਚ ਚੰਗੀ ਨਾ ਲੱਗੀ। ਅਖੀਰ ਇੱਕ ਉੱਥੇ ਛੋਟਾ ਜਿਹਾ ਬੱਚਾ ਬਾਲਕਾਂ ਨਾਲ ਖੇਡ ਰਿਹਾ ਸੀ ਅਤੇ ਪੁੱਛਣ ਲੱਗਿਆ ਵੀ ਇਹ ਬੱਚੇ ਵੀ ਰੱਬ ਦਾ ਰੂਪ ਹੁੰਦੇ ਨੇ, ਇਹਨਾਂ ਦੀ ਰਹਿ ਲੈ ਲੈਣੀ ਕਰੀਏ। ਬੱਚੇ ਨੂੰ ਪੁੱਛਦਾ, ਪੁੱਤਰ ਗਰਮੀ ਬੜੀ ਹੈ, ਮੈਨੂੰ ਭੁੱਖ ਬੜੀ ਲੱਗੀ, ਮੇਰੀ ਸਵਾਰੀ ਆ ਖੋਤਾ ਖੜ੍ਹਾ, ਇਹਨੂੰ ਵੀ ਭੁੱਖ ਲੱਗੀ ਹੈ, ਦੱਸੋ ਸਾਡੀ ਭੁੱਖ ਇੱਕ ਆਨੇ ਨਾਲ ਕਿਵੇਂ ਮਿਟ ਸਕਦੀ ਹੈ। ਦੇਖੋ ਛੋਟੀ ਜੀ ਉਮਰ ਦਾ ਬਾਲਕ ਬੱਚਾ ਕੀ ਕਹਿਣ ਲੱਗਿਆ, ਕਹਿੰਦਾ ਬਜ਼ੁਰਗੋ ਇਹ ਕਿਹੜੀ ਵੱਡੀ ਗੱਲ ਹੈ, ਗਰਮੀ ਦਾ ਸਮਾਂ ਆ ਮਤੀਰੇ ਵਿਕਦੇ ਨੇ, ਮਤੀਰਾ ਖਰੀਦ ਲਓ, ਉਹਦੇ ਅੰਦਰਲਾ ਜਿਹੜਾ ਗੁੱਦਾ ਹੋਵੇਗਾ ਅਤੇ ਉਹ ਤੂੰ ਖਾ ਲਈ, ਬਾਹਰਲੀਆਂ ਜਿਹੜੀਆਂ ਛਿੱਲੜਾਂ ਉਹਦੇ ਛਿਲਕੇ ਹੋਣਗੇ, ਖੋਤਾ ਖਾ ਲਵੇਗਾ, ਨਾਲੇ ਖੋਤੇ ਦੀ ਭੁੱਖ ਮਿਟ ਜਾਣੀ ਅਤੇ ਨਾਲੇ ਤੇਰੀ ਭੁੱਖ ਮਿਟ ਜਾਵੇਗੀ। ਇਹ ਸੁਣ ਕਰਕੇ ਉਹ ਜਿਹੜਾ ਮਨੁੱਖ ਕਹਿਣ ਲੱਗਿਆ, ਇੰਨੇ ਸਿਆਣੇ ਬਜ਼ੁਰਗਾਂ ਦੀਆਂ ਉਮਰਾਂ ਕਰਕੇ ਜਿਹੜੇ ਬਜ਼ੁਰਗ ਦਿਸਦੇ ਸੀ ਉਹਨਾਂ ਨੇ ਇਹ ਮੱਤ ਦੀ ਗੱਲ ਨਹੀਂ ਮੈਨੂੰ ਦਿੱਤੀ, ਇਸ ਬਾਲਕ ਦੇ ਕੋਲੋਂ ਚੰਗੀ ਮੈਨੂੰ ਸਿੱਖਿਆ ਮਿਲ ਗਈ ਹੈ। ਇਸ ਲਈ ਜਿਹੜੀ ਬਜ਼ੁਰਗੀ ਹੁੰਦੀ ਹੈ ਇਹ ਮੱਤ ਕਰਕੇ ਹੁੰਦੀ, ਅਕਲ ਨਾਲ ਹੁੰਦੀ, ਕੋਈ ਉਮਰਾਂ ਨਾਲ ਨਹੀਂ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਕੀ ਹੋਇਆ ਜੇ ਤੂੰ ਬਹੁਤ ਲੰਬੀ ਉਮਰਾਂ ਦਾ ਮਾਲਕ ਹੋ ਗਿਆ, 80-90-100 ਸਾਲ ਅਤੇ ਇਹਦੂ ਉੱਪਰ ਵੀ ਚੱਲਿਆ ਗਿਆ, ਬਿਰਧ ਭਇਓ ਅਜਹੂ ਨਹੀਂ ਸਮਝੈ। ਜਿਹੜਾ ਕੁਝ ਤੂੰ ਸਮਝਣਾ ਸੀ ਕਿ ਮੈਂ ਸਿਮਰਨ ਕਰਨ ਵਾਸਤੇ ਆਇਆ ਉਹ ਤੂੰ ਸਮਝਿਆ ਹੀ ਨਹੀਂ ਹੈ, ਦੂਜਿਆਂ ਨੂੰ ਸਮਝਾਉਂਦਾ ਰਹਿ ਗਿਆ, ਮੱਤਾਂ ਦਿੰਦਾ ਰਹਿ ਗਿਆ, ਮਾਇਆ ਇਸ ਤਰ੍ਹਾਂ ਇਕੱਠੀ ਕਰੀ ਦੀ, ਇਸ ਤਰ੍ਹਾਂ ਦੇ ਨਾਲ ਕਾਰੋਬਾਰਾਂ ਵਿੱਚ ਤਰੱਕੀਆਂ ਕਰੀ ਦੀਆਂ ਨੇ, ਇਸ ਤਰ੍ਹਾਂ ਜ਼ਮੀਨਾਂ ਜਾਇਦਾਦਾਂ ਖਰੀਦੀ ਦੀਆਂ ਨੇ, ਇਹ ਰਹਿਆਂ ਤੂੰ ਬਹੁਤ ਲੋਕਾਂ ਨੂੰ ਦੇ ਦਿੱਤੀਆਂ। ਜਿਹੜਾ ਅਸਲੀ ਤੇਰਾ ਕਰਮ ਸੀ ਸਿਮਰਨ ਕਰਨਾ, ਪਰਮਾਤਮਾ ਦੀ ਭਗਤੀ ਕਰਨੀ, ਬੰਦਗੀ ਕਰਨੀ, ਇਹ ਤੂੰ ਆਪ ਵੀ ਨਹੀਂ ਸਮਝਿਆ ਹੈ। ਬਿਰਧ ਭਇਓ ਅਜਹੂ ਨਹੀਂ ਸਮਝੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਕੌਣ ਕੁਮਤ ਉਰਜਾਨਾ, ਕਿਹਨੇ ਤੈਨੂੰ ਖੋਟੀ ਮੱਤ ਦੇ ਦਿੱਤੀ, ਜਿਹੜੀ ਖੋਟੀ ਮੱਤ ਵਿੱਚ ਉਰਜਾਨਾ ਤੂੰ ਉਲਝੀ ਗਿਆ ਹੈ। ਤੂੰ ਕਦਾ ਚਿੱਤ ਵੀ ਮਨ ਵਿੱਚ ਕਦੇ ਵੈਰਾਗ ਨਹੀਂ ਪੈਦਾ ਕੀਤਾ, ਤੈਨੂੰ ਕਦੇ ਗੁਰੂ ਦੀ ਬਾਣੀ ਪੜ੍ਹਨੀ, ਗੁਰੂ ਦਾ ਸਿਮਰਨ ਕਰਨਾ ਇਹ ਚੰਗਾ ਨਹੀਂ ਲੱਗਿਆ। ਸੰਗਤ ਜੀ, ਚਾਰ ਪ੍ਰਕਾਰ ਦੀ ਮੱਤ ਹੁੰਦੀ ਹੈ। ਇੱਕ ਹੁੰਦੀ ਹੈ ਅੰਨ ਮੱਤ, ਜਿਹੜੀ ਦੂਸਰੇ ਬੰਦੇ ਦੀ ਕਿਸੇ ਦੀ ਰਾਇ ਲੈ ਕੇ ਚੱਲਣਾ, ਆਪਣੀ ਮੱਤ ਤੋਂ ਕੰਮ ਨਾ ਲੈਣਾ, ਅਤੇ ਉਸ ਬਾਰੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਕੀ ਬਚਨ ਕਹੇ ਨੇ, ਡੂਬਹਿ ਗੋਰੇ ਵਾਪਰੇ ਬਹੁ ਲੋਗਨ ਕੀ ਕਾਨ। ਬਹੁਤਿਆਂ ਦੀ ਮੱਤ ਦੇ ਅਨੁਸਾਰ ਚੱਲਣ ਵਾਲਾ ਵੀ ਬੰਦਾ ਡੁੱਬ ਜਾਂਦਾ, ਇਸ ਲਈ ਅੰਨ ਮਤੀਏ ਨਹੀਂ ਅਸੀਂ ਬਣਨਾ ਹੈ। ਦੂਸਰੀ ਹੋਇਆ ਕਰਦੀ ਸਾਧ ਸੰਗਤ ਜੀ ਮਨ ਮਤ, ਜਿਹੜਾ ਮਨ ਕਹੇ ਉਹ ਕਰਨਾ, ਗੁਰੂ ਦਾ ਕਿਹਾ ਵਿਸਾਰ ਦੇਣਾ, ਮਨ ਦੇ ਮਗਰ ਲੱਗ ਕਰਕੇ ਤੁਰਨਾ, ਅਤੇ ਮਨ ਕੀ ਮਤ ਤਿਆਗੀ ਹੈ, ਸੁਣੀਏ ਉਪਦੇਸ਼, ਸਤਿਗੁਰੂ ਕਹਿੰਦੇ ਮਨ ਮਤ ਨੂੰ ਵੀ ਤਿਆਗ ਦੇ। ਤੀਸਰੇ ਨੰਬਰ 'ਤੇ ਸੰਗਤ ਜੀ ਹੋਇਆ ਕਰਦੀ ਦੁਰਮਤ, ਜਿਸ ਨੂੰ ਕੁਮਤ ਕਹਿੰਦੇ, ਇੱਥੇ ਸਤਿਗੁਰੂ ਜੀ ਨੇ ਕੁਮਤ ਸ਼ਬਦ ਵਰਤਿਆ, ਖੋਟੀ ਮਤ, ਦੁਰਮਤ ਮਤ ਹਰਨਾਖਸ਼ ਦੁਰਾਚਾਰੀ, ਸ਼ਰਾਬਾਂ ਪੀਣੀਆਂ, ਮਾਸ ਖਾਣੇ, ਬੁਰੇ ਕਰਮ ਕਰਨੇ, ਇਹ ਦੈਂਤਾਂ ਵਾਲੀ ਜਿਹੜੀ ਬੁੱਧੀ ਹੋਣੀ ਇਹਨੂੰ ਖੋਟੀ ਮਤ ਕਹਿੰਦੇ ਨੇ, ਇਹਦਾ ਵੀ ਤਿਆਗ ਕਰਨਾ। ਗੁਰੂ ਦੇ ਸਿੱਖ ਨੇ ਤਿੰਨ ਮਤਾਂ ਨੂੰ ਛੱਡ ਕੇ ਇੱਕ ਜਿਹੜੀ ਗੁਰਮਤ ਹੈ, ਗੁਰੂ ਦੀ ਮਤ, ਉਹ ਧਾਰਨ ਕਰਨੀ ਹੈ, ਜਿਸ ਬਾਰੇ ਸਤਿਗੁਰੂ ਜੀ ਦੇ ਪਾਵਨ ਬਚਨ ਨੇ, ਗੁਰ ਕੀ ਮਤ ਤੂੰ ਲੇਹੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਗੁਰੂ ਦੇ ਮਤ ਨੂੰ ਧਾਰਨ ਕਰਕੇ ਆਪਣਾ ਜੀਵਨ ਉੱਚਾ ਅਤੇ ਸੁੱਚਾ ਬਣਾਉਣਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਉਹ ਜਿਹੜੀ ਗੁਰਮਤ ਸੀ ਤੂੰ ਧਾਰਨ ਨਹੀਂ ਕੀਤੀ, ਬਿਰਧ ਭਇਓ ਅਜਹੂ ਨਹੀਂ ਸਮਝੈ, ਕੌਣ ਕੁਮਤ ਉਰਜਾਨਾ। ਬੁਢੇਪਾ ਵੀ ਆ ਗਿਆ, ਗਿਆਨ ਕਰਮ ਇੰਦਰੇ ਉਹ ਵੀ ਜਵਾਬ ਦੇ ਗਏ ਨੇ। ਸਰੀਰ ਕਰਕੇ ਸਿੱਧਾ ਤੁਰਿਆ ਵੀ ਨਹੀਂ ਜਾਂਦਾ, ਭੋਜਨ ਛਕਿਆ ਹੋਇਆ ਹਜ਼ਮ ਨਹੀਂ ਹੁੰਦਾ, ਸਰੀਰ ਵਿੱਚ ਬਹੁਤ ਸਾਰੇ ਰੋਗ ਵੀ ਆ ਕੇ ਪੈਦਾ ਹੋ ਗਏ ਨੇ, ਮੌਤ ਸਾਹਮਣੇ ਖੜੀ ਦਿਸਦੀ ਹੈ ਅਤੇ ਜੀਵ ਤੂੰ ਹਾਲੇ ਵੀ ਨਹੀਂ ਸਮਝਿਆ। ਪਤਾ ਨਹੀਂ ਤੈਨੂੰ ਕਿਸ ਨੇ ਕਿਹੋ ਜਿਹੀ ਖੋਟੀ ਮਤ ਦੇ ਦਿੱਤੀ, ਖੋਟੀ ਮਤ ਦੇ ਵਿੱਚ ਹੀ ਤੂੰ ਉਲਝਿਆ ਪਿਆ ਹੈ।
ਮਾਨਸ ਜਨਮ ਦਿਓ ਜੇ ਠਾਕੁਰ, ਸੋ ਤੈ ਕਿਉਂ ਵਿਸਰਾਇਓ।
ਜਿਸ ਠਾਕੁਰ ਮੇਰੇ ਕਰਤੇ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਮਾਨਸ ਜਨਮ ਦਿਓ, ਤੈਨੂੰ ਮਨੁੱਖਾ ਜਿਹੜਾ ਇਹ ਜਨਮ ਦਿੱਤਾ, ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ, ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਸ ਦੇਹੀ ਨੂੰ ਦੇਵਤੇ ਵੀ ਤਰਸਦੇ ਨੇ, ਇਸ ਦੇਹੀ ਦੇ ਵਾਸਤੇ ਬਹੁਤ ਯਤਨ ਕਰਦੇ ਨੇ ਜੀਵ ਕਿ ਮਾਨਸ ਦੇਹੀ ਸਾਨੂੰ ਮਿਲ ਜਾਵੇ। ਮਾਨਸ ਜਨਮ ਦਿਓ ਜਿਹ ਠਾਕੁਰ, ਜਿਸ ਠਾਕੁਰ ਪਰਮਾਤਮਾ ਜੀ ਨੇ ਤੇਰੇ ਉੱਪਰ ਤਰਸ ਕਰਕੇ, ਤੇਰੇ ਉੱਪਰ ਮਹਾਨ ਮਿਹਰਾਂ ਬਖਸ਼ਿਸ਼ਾਂ ਕਰਕੇ ਇਹ ਮਨੁੱਖਾ ਜਨਮ ਤੈਨੂੰ ਦੇ ਦਿੱਤਾ, ਸੋ ਕਿਉਂ ਤੈਂ ਵਿਸਰਾਇਓ। ਉਸ ਮਾਲਕ ਪਰਮਾਤਮਾ ਨੂੰ ਜੀਵ ਤੂੰ ਕਿਉਂ ਵਿਸਾਰ ਦਿੱਤਾ, ਕਿਉਂ ਮਾਲਕ ਨੂੰ ਭੁਲਾ ਦਿੱਤਾ, ਕਿਉਂ ਨਹੀਂ ਤੂੰ ਯਾਦ ਕਰਦਾ।
ਮੁਕਤ ਹੋਤ ਨਰ ਜਾ ਕਾ ਸਿਮਰ, ਨਿਮਕ ਨਾ ਤਾ ਕਾ ਗਾਇਓ।
ਜਿਸ ਕਰਤੇ ਪੁਰਖ ਪਰਮਾਤਮਾ ਜੀ ਦਾ ਸਿਮਰਨ ਕਰਨ ਦੇ ਨਾਲ ਇਹ ਨਰ ਪੁਰਖਾ ਮੁਕਤ ਹੋਤ, ਤੂੰ ਮੁਕਤ ਹੋਣਾ ਸੀ। ਮੁਕਤ ਦਾ ਅਰਥ ਕੀ ਹੈ? ਛੇ ਪ੍ਰਕਾਰ ਦੇ ਜਿਹੜੇ ਜੀਵ ਨੂੰ ਬੰਧਨ ਪਏ ਨੇ, ਇਹਨਾਂ ਤੋਂ ਰਹਿਤ ਹੋ ਜਾਣਾ ਮੁਕਤੀ ਹੈ। ਹੰਗਤਾ ਮਮਤਾ, ਕਰਤਾ ਭੋਗਤਾ, ਜੰਮਣ ਅਤੇ ਮਰਨ, ਇਹ ਜਿਹੜੇ ਛੇ ਪ੍ਰਕਾਰ ਦੇ ਜਦੋਂ ਬੰਧਨ ਟੁੱਟ ਜਾਂਦੇ ਨੇ, ਉਹ ਜੀਵ ਮੁਕਤ ਹੁੰਦਾ। ਵੈਸੇ ਤਾਂ ਵਿਦਵਾਨਾਂ ਨੇ ਮੁਕਤੀਆਂ ਦਾ ਵੀ ਜ਼ਿਕਰ ਵੱਖੋ ਵੱਖਰੇ ਰੂਪ ਵਿੱਚ ਦਿੱਤਾ ਹੈ। ਚਾਰ ਜਿਹੜੀਆਂ ਮੁਕਤੀਆਂ ਵੈਕੁੰਠ ਦੀਆਂ ਵੱਖਰੀਆਂ ਮੰਨਦੇ ਨੇ। ਇੱਕ ਹੈ ਸਲੋਕ ਮੁਕਤੀ, ਕਿਸੇ ਆਪਣੇ ਇਸ਼ਟ ਦੀ ਆਰਾਧਨਾ ਕਰਕੇ ਇਸ਼ਟ ਦੇ ਬਚਨਾਂ ਨੂੰ ਕਮਾ ਕੇ ਉਹਦੇ ਸਵੈ ਲੋਕ ਦੇ ਵਿੱਚ ਚਲੇ ਜਾਣਾ, ਇਹਨੂੰ ਸਲੋਕ ਮੁਕਤੀ ਮੰਨਦੇ। ਆਪਣੇ ਇਸ਼ਟ ਦੇ ਲੋਕ ਵਿੱਚ ਉਹਦੀ ਪੁਰੀ ਵਿੱਚ ਜਾ ਕੇ ਵੱਸ ਜਾਣਾ। ਦੂਸਰੀ ਹੁੰਦੀ ਹੈ ਸਰੂਪ ਮੁਕਤੀ, ਆਪਣੇ ਮਾਲਕ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਕੇ ਇਸ਼ਟ ਦੇ ਕਹੇ ਅਨੁਸਾਰ ਜੀਵਨ ਬਤੀਤ ਕਰਕੇ ਉਹਦੇ ਵਰਗਾ ਆਪਣਾ ਸਰੂਪ ਬਣਾ ਲੈਣਾ, ਮਾਲਕ ਦੇ ਸਰੂਪ ਵਿੱਚ ਜਾ ਕੇ ਅਭੇਦਤਾ ਇਸ਼ਟ ਦੇ ਵਿੱਚ ਪਾ ਲੈਣੀ। ਇਸ ਲਈ ਇਹ ਹੈ ਸਰੂਪ ਮੁਕਤੀ, ਸਲੋਕ, ਸਰੂਪ, ਸਮੀਪ। ਤੀਸਰੀ, ਆਪਣੇ ਮਾਲਕ ਇਸ਼ਟ ਦੇ ਬਹੁਤ ਹੀ ਸਮੀਪ ਨੇੜੇ ਚਲੇ ਜਾਣਾ, ਉਹਦੇ ਚਰਨਾਂ ਕਵਲਾਂ ਦੇ ਵਿੱਚ ਹੀ ਜਾ ਕੇ ਨਿਵਾਸ ਕਰ ਲੈਣਾ, ਇਹ ਜਿਹੜੀ ਸਮੀਪ ਮੁਕਤੀ ਮੰਨਦੇ ਨੇ। ਚੌਥੇ ਨੰਬਰ 'ਤੇ ਸੁਜੁਜ ਮੁਕਤੀ ਹੈ। ਸੁਜੁਜ ਮੁਕਤੀ ਦੇ ਅੰਦਰ ਸਭ ਕੁਝ ਇਸ਼ਟ ਉਹਨੂੰ ਦੇ ਦਿੰਦਾ, ਅਤੇ ਜਿਹੜੀਆਂ ਐਸੀਆਂ ਇਹ ਕੁਝ ਚੀਜ਼ਾਂ ਦੁਨੀਆ ਦੀ ਸਾਜਨਾ ਕਰਨੀ, ਦੁਨੀਆ ਦੀ ਪਾਲਣਾ ਅਤੇ ਦੁਨੀਆ ਦੀ ਲੈਤਾ ਕਰਨੀ, ਇਹ ਤਿੰਨ ਚੀਜ਼ਾਂ ਨਹੀਂ ਮਿਲਦੀਆਂ। ਇਹ ਹੁੰਦੀਆਂ ਵੈਕੁੰਠ ਦੀਆਂ ਚਾਰ ਮੁਕਤੀਆਂ। ਇਹਨਾਂ ਦੇ ਉੱਪਰ ਜਿਹੜੀ ਸਭ ਤੋਂ ਸ਼੍ਰੋਮਣੀ ਮੁਕਤੀ ਮੰਨੀ ਹੈ, ਉਹ ਕੇਵਲ ਮੋਕਸ਼ਤਾ ਹੈ। ਉੱਥੇ ਤਾਂ ਪਰਮਾਤਮਾ ਵਿੱਚ ਜਾ ਕੇ ਇਉਂ ਸਮਾ ਜਾਈਦਾ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਮੁਕਤ ਹੋਤ ਨਰ ਜਾ ਕੈ ਸਿਮਰੈ, ਜਿਸ ਮਾਲਕ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਨਰ ਇਹ ਪੁਰਸ਼ ਮੁਕਤੀ ਨੂੰ ਜਾ ਕਰਕੇ ਪ੍ਰਾਪਤ ਹੁੰਦਾ, ਪਰਮਾਤਮਾ ਦੇ ਵਿੱਚ ਅਭੇਦ ਹੋਈਦਾ ਹੈ। ਨਿਮਖ ਨਾ ਤਾ ਕੋ ਗਾਇਓ, ਇਸ ਜੀਵ ਨੇ ਇੱਕ ਨਿਮਖ ਮਾਤਰ, ਨਿਮਖ ਸਮਾਂ ਹੁੰਦਾ ਸੰਗਤ ਜੀ ਅੱਖ ਨੂੰ ਖੋਲ੍ਹਣ ਅਤੇ ਮੀਚਣ ਦਾ, ਜਿਸ ਨੂੰ ਅਸੀਂ ਕਹਿ ਸਕਦੇ ਕਿ ਨੇਤਰਾਂ ਦੀਆਂ ਪਲਕਾਂ ਨੂੰ ਝਮਕਣ ਦਾ ਜਿਹੜਾ ਸਮਾਂ ਹੈ, ਇੰਨਾ ਚਿਰ ਵੀ ਤੂੰ ਉਸ ਮਾਲਕ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਸ ਨੂੰ ਗਾਉਣਾ ਨਹੀਂ ਕੀਤਾ, ਮਾਲਕ ਨੂੰ ਤੂੰ ਯਾਦ ਨਹੀਂ ਕੀਤਾ, ਉਹਦੇ ਗੁਣਾਂ ਨੂੰ ਨਹੀਂ ਗਾਇਆ, ਕਿੱਥੇ ਤੂੰ ਮੁਕਤੀਆਂ ਲੱਭਦਾ ਫਿਰਦਾ ਹੈ? ਜਿਸ ਕਰਕੇ ਮੁਕਤੀ ਮਿਲਣੀ ਸੀ ਉਸ ਮਾਲਕ ਦਾ ਸਿਮਰਨ ਤੂੰ ਨਿਮਖ ਮਾਤਰ ਵੀ ਨਹੀਂ ਕੀਤਾ ਹੈ।
ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨ ਕਾਹੂ ਜਾਈ।
ਇਹ ਜਿਹੜੀ ਮਾਇਆ ਹੈ ਪਰਮਾਤਮਾ ਵਾਹਿਗੁਰੂ ਜੀ ਨੇ ਸਾਜਣਾ ਕੀਤੀ, ਇਸ ਮਾਇਆ ਦਾ ਜਿਹੜਾ ਗਰਭ ਹੰਕਾਰ ਤੂੰ ਕਿਸ ਵਾਸਤੇ ਕਰਦਾ ਹੈ? ਬੰਦਾ ਬੜਾ ਹੰਕਾਰੀ ਹੋ ਜਾਂਦਾ, ਦੋ ਚਾਰ ਕਿਤੇ ਕੌਡੀਆਂ ਪੱਲੇ ਵਿੱਚ ਆ ਜਾਣ, ਲੱਖਾਂ ਪਤੀ ਕਿਤੇ ਬਣ ਜਾਵੇ, ਫਿਰ ਇੱਧਰਲੀਆਂ ਉੱਧਰਲੀਆਂ ਗੱਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ। ਜਦੋਂ ਅੱਤ ਦੀ ਗਰੀਬੀ ਹੋਵੇ, ਸਵੇਰ ਵੇਲੇ ਭੋਜਨ ਛਕਿਆ ਅਤੇ ਸ਼ਾਮ ਦਾ ਫਿਕਰ ਹੋਵੇ, ਫਿਰ ਪਰਮਾਤਮਾ ਨਹੀਂ ਕਦੇ ਭੁੱਲਦਾ। ਜਦੋਂ ਚਾਰ ਟੱਕੇ ਪੱਲੇ ਵਿੱਚ ਆ ਗਏ ਤਾਂ ਰੱਬ ਕੀ ਨੇ ਵੇਖਿਆ ਹੈ? ਸਿਮਰਨ ਕਰਕੇ ਕੀ ਮਿਲ ਜਾਵੇਗਾ? ਗੁਰੂ ਦੇ ਦਰਵਾਜ਼ੇ 'ਤੇ ਜਾ ਕੇ ਮੱਥਾ ਟੇਕਣ ਨਾਲ ਕੀ ਮਿਲ ਜਾਵੇਗਾ? ਸੇਵਾ ਕਰਕੇ ਕੀ ਮਿਲ ਜਾਵੇਗਾ? ਇੱਧਰਲੀਆਂ ਉੱਧਰਲੀਆਂ ਗੱਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ। ਇਹ ਮਾਇਆ ਜਿਹੜੀ ਹੈ ਜੀਵ ਦੇ ਅੰਦਰ ਗਰਭ ਹੰਕਾਰ ਪੈਦਾ ਕਰ ਦਿੰਦੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮਾਇਆ ਕੋ ਕਹਾਂ ਗਰਭ ਕਰਤ ਹੈ। ਇਹ ਜਿਹੜੀ ਮਾਇਆ ਹੈ, ਇਸ ਦਾ ਤੂੰ ਜੀਵ ਕਿਸ ਵਾਸਤੇ ਤੂੰ ਹੰਕਾਰ ਕਰਦਾ? ਮਦ ਦਾ ਅਰਥ ਹੈ ਹੰਕਾਰ। ਕਿਉਂ ਤੂੰ ਹੰਕਾਰ ਕਰਦਾ? ਇਹ ਮਾਇਆ ਜਿਹੜੀ ਨਾ ਕੋਈ ਲੈ ਕੇ ਆਇਆ ਅਤੇ ਨਾ ਕੋਈ ਲੈ ਕੇ ਜਾਵੇਗਾ। ਨਾ ਕੋ ਲੈ ਆਇਓ ਇਹੋ ਧਨ, ਨਾ ਕੋ ਲੈ ਜਾਤ। ਨਾ ਕਿਸੇ ਨਾਲ ਆਇਆ, ਨਾ ਕਿਸੇ ਨਾਲ ਇਹਨੇ ਜਾਣਾ ਹੈ। ਕੌਰੂ ਵਰਗੇ ਦੇਖੋ ਦੁਨੀਆ ਦੇ ਅੰਦਰ, ਪਿਤਾ ਨੇ 20 ਗੰਜ ਜੋੜੇ ਅਤੇ ਕੌਰੂ ਸੋਚਦਾ ਕਿ ਉਹ ਪੁੱਤਰ ਹੁੰਦਾ ਜਿਹੜਾ ਪਿਤਾ ਦੀ ਕਮਾਈ ਵਿੱਚ ਵਾਧਾ ਕਰ ਦੇਵੇ। ਮੈਂ 20 ਤੋਂ 40 ਗੰਜ ਇਕੱਠੇ ਕਰਾਂਗਾ, ਜੋੜ ਕੇ ਵਿਖਾਵਾਂਗਾ, ਤਾਂ ਲੋਕ ਮੇਰੀ ਵਡਿਆਈ ਕਰਨਗੇ। ਇੱਥੋਂ ਤੱਕ ਪਾਪ ਕਰਨੇ ਸ਼ੁਰੂ ਕਰ ਦਿੱਤੇ ਕਿ ਮੁਰਦਿਆਂ ਦੇ ਜਿਹੜੇ ਕਬਰਾਂ ਦੇ ਵਿੱਚੋਂ ਪਟਾ ਕੇ ਮੂੰਹ ਵਿੱਚੋਂ ਆਨੇ ਵੀ ਕਢਵਾ ਲਏ। 40 ਗੰਜ ਜੋਰਿਓ ਨਾ ਰੱਖਿਓ ਈਮਾਨ, ਦੇਖੋ ਰੇ ਲੋਗੋ ਕੌਰੂ ਹੋਤਾ ਪਰੇਸ਼ਾਨ। ਗੁਰੂ ਨਾਨਕ ਸਾਹਿਬ ਜੀਆਂ ਨੇ ਫਿਰ ਸ੍ਰੇਸ਼ਟ ਮਾਰਗ 'ਤੇ ਪਾਇਆ ਅਤੇ ਉਸ ਜੀਵ ਦੀ ਕਲਿਆਣ ਕੀਤੀ। ਇਹ ਜਿਹੜਾ ਜੀਵ ਹੈ ਮਾਇਆ ਦਾ ਮਦ ਹੰਕਾਰ ਐਵੇਂ ਕਰੀ ਜਾਂਦਾ। ਮਾਇਆ ਵੀ ਦੋ ਤਰ੍ਹਾਂ ਦੇ ਵਿੱਚ ਵਰਤਦੀ ਹੈ, ਅਤੇ ਇੱਕ ਜਿਹੜੀ ਹੈ ਅਨਰਬਚਨੀ ਮਾਇਆ ਹੈ, ਅਤੇ ਇਸ ਪ੍ਰਕਾਰ ਇੱਕ ਜਿਹੜੀ ਦੂਸਰੇ ਪਾਸੇ ਬੇਵਰਤਵਾਦ ਦੇ ਆਵਰਣ ਜਿਹੜੀ ਸ਼ਕਤੀ ਮਾਇਆ ਦੀ ਵਰਤਦੀ ਹੈ। ਅਤੇ ਇਸ ਲਈ ਦੋ ਸ਼ਕਤੀਆਂ ਦੇ ਅੰਦਰ ਹੀ ਮਾਇਆ ਦੇ ਜਿਹੜੇ ਬੇਅੰਤ ਪ੍ਰਕਾਰ ਦੇ ਕੌਤਕ ਸੰਸਾਰ ਵਿੱਚ ਹੋ ਰਹੇ ਨੇ। ਅਤੇ ਇੱਕ ਤਾਂ ਨਾਨਾ ਪੁਣਾ ਦੇ ਵਿੱਚ ਕਿਤੇ ਪੁੱਤਰ ਰੂਪ ਹੋ ਕੇ ਮਾਇਆ ਦਿਸਦੀ ਹੈ, ਕਿਸੇ ਨੂੰ ਇਸ ਲਈ ਇਸਤਰੀ ਰੂਪ ਦੇ ਵਿੱਚ ਮਾਇਆ ਪ੍ਰਤੀਤ ਹੁੰਦੀ, ਕੋਈ ਮਕਾਨਾਂ ਵਿੱਚ ਮਾਇਆ ਨੂੰ ਤੱਕਦਾ, ਕੋਈ ਜ਼ਮੀਨਾਂ ਦੇ ਵਿੱਚੋਂ ਦਿਸਦੀ ਹੈ, ਅਤੇ ਇੱਕ ਜਿਹੜੀ ਹੈ ਇਹ ਪੜਦੇ ਰੂਪ ਦੇ ਵਿੱਚ ਵਰਤਦੀ ਹੈ। ਜਿਵੇਂ ਇੱਕ ਦੀਵਾ ਮੱਚ ਰਿਹਾ ਹੈ, ਉਸ ਉੱਪਰ ਘੜਾ ਮੂਧਾ ਮਾਰ ਦੇਈਏ, ਦੀਵਾ ਤਾਂ ਉਸੇ ਤਰ੍ਹਾਂ ਹੀ ਬਲਦਾ ਰਹਿੰਦਾ ਅਤੇ ਉਹ ਦੀਵਾ ਦਿਸਦਾ ਨਹੀਂ ਹੈ। ਇਹ ਜਿਹੜੀ ਮਾਇਆ ਹੈ ਅਤੇ ਅੰਤਸ਼ ਕਰਨ ਨੂੰ ਇਹਨੇ ਢੱਕਿਆ ਹੋਇਆ ਪੜਦਾ ਪਾ ਕਰਕੇ, ਆਤਮਕ ਸਰੂਪ ਨੂੰ ਜਿਹੜੀ ਮਾਇਆ ਕਦੇ ਬੁਝਾ ਨਹੀਂ ਸਕਦੀ ਹੈ। ਘੜਾ ਚੁੱਕ ਦਿਓ, ਦੀਵਾ ਦਿਸੇਗਾ, ਮਾਇਆ ਦੀ ਉਪਾਧੀ ਖਤਮ ਕਰ ਦਿਓ, ਉਹ ਸਾਰਿਆਂ ਵਿੱਚ ਇੱਕ ਚੇਤਨ ਪਰਮਾਤਮਾ ਦਾ ਰੂਪ ਹੀ ਦਿਸੇਗਾ। ਇਸ ਲਈ ਇਹ ਜੀਵ ਜਿਹੜਾ ਸਿਮਰਨ ਤੋਂ ਬਿਨਾਂ ਕਿਵੇਂ ਇਸ ਮਾਇਆ ਦੀਆਂ ਉਪਾਧੀਆਂ ਨੂੰ ਦੂਰ ਕਰੇ, ਇਹ ਤਾਂ ਹੰਕਾਰ ਕਰੀ ਬੈਠਾ ਹੈ। ਮਾਇਆ ਕੋ ਮਦ ਕਹਾਂ ਕਰਤ ਹੈ, ਕਿਸ ਵਾਸਤੇ ਮਾਇਆ ਦਾ ਐਵੇਂ ਫਜ਼ੂਲ ਹੰਕਾਰ ਕਰਦਾ? ਸੰਗ ਨਾ ਕਾਹੂ ਜਾਈ, ਕਿਸੇ ਦੇ ਨਾਲ ਇਹ ਮਾਇਆ ਨਾ ਗਈ ਹੈ ਅਤੇ ਨਾ ਮਾਇਆ ਨੇ ਜਾਣਾ ਹੈ।
ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ।
ਸ਼ਬਦ ਦੀ ਸੰਪੂਰਨਤਾ ਕਰਦਿਆਂ ਹੋਇਆਂ ਅੰਤਲੀ ਪੰਗਤੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਪਾਵਨ ਇਹ ਬਚਨ ਹਨ, ਨਾਨਕ ਕਹਿਤ ਚੇਤ ਚਿੰਤਾ ਮਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜੀਵ ਤੈਨੂੰ ਇਹ ਪਾਵਨ ਜਿਹੜੇ ਬਚਨ ਕਹਿ ਰਹੇ ਹਾਂ, ਜਿਹੜਾ ਚਿੰਤਾ ਮਨ ਦੀਆਂ ਚਿੰਤਾ ਨੂੰ ਦੂਰ ਕਰਨ ਵਾਲਾ ਪਰਮਾਤਮਾ ਉਸ ਨੂੰ ਚੇਤ ਤੂੰ ਚੇਤੇ ਕਰ ਲੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਨੀ। ਜੀਵ ਉਹਨੂੰ ਚੇਤੇ ਕਰਿਆ ਕਰ। ਕਿਸ ਵਾਸਤੇ ਚੇਤੇ ਕਰਨਾ, ਕਿਹਨੂੰ ਚੇਤੇ ਕਰਨਾ, ਹੋਏ ਹੈ ਅੰਤ ਸਹਾਈ। ਜਿਹੜਾ ਅੰਤਲੇ ਸਮੇਂ ਤੇਰੀ ਸਹਾਇਤਾ ਕਰੇਗਾ, ਮਦਦ ਕਰਨੀ ਕਰੇਗਾ, ਜਿਸ ਮਾਲਕ ਨੇ ਮਾਤਾ ਦੇ ਗਰਭ ਦੇ ਵਿੱਚ ਵੀ ਤੇਰੀ ਰਾਖੀ ਕੀਤੀ, ਜਿਸ ਮਾਲਕ ਨੇ ਅੱਜ ਤੈਨੂੰ ਸੰਸਾਰ ਮਾਤ ਲੋਕ ਵਿੱਚ ਕਿਰਪਾ ਦਾ ਹੱਥ ਦੇ ਕੇ ਅਨੇਕਾਂ ਵਿਘਨਾਂ ਤੋਂ ਰੱਖਣਾ ਕੀਤਾ, ਉਸੇ ਮਾਲਕ ਨੇ ਤੈਨੂੰ ਅੰਤਲੇ ਸਮੇਂ ਆਪਣੇ ਚਰਨਾਂ ਵਿੱਚ ਅਭੇਦਤਾ ਵੀ ਦੇਣੀ ਹੈ, ਸਰੂਪ ਦੇ ਵਿੱਚ ਏਕਤਾ ਕਰਵਾਉਣੀ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਹ ਪ੍ਰਾਣੀ ਜੀਵ ਉਹ ਚਿੰਤਾ ਮਨ ਪਰਮਾਤਮਾ ਵਾਹਿਗੁਰੂ ਚਿੰਤਾ ਦੂਰ ਕਰਨ ਵਾਲਾ, ਤਮਾਮ ਜੀਵਾਂ ਦੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ, ਉਹਨੂੰ ਚੇਤੇ ਕਰ। ਅੰਤਲੇ ਸਮੇਂ ਵੀ ਜੀਵ ਉਹ ਤੇਰੀ ਪੂਜਾ ਨੂੰ ਪਕੜੇਗਾ, ਹਰ ਜਗ੍ਹਾ 'ਤੇ ਵਿਆਪਕ ਹੋਣ ਕਰਕੇ ਉਹ ਤੇਰੀ ਸਹਾਇਤਾ ਕਰੇਗਾ। ਇਹ ਪਰਮ ਪਵਿੱਤਰ ਉਪਦੇਸ਼ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਸਾਨੂੰ ਬਖਸ਼ਿਸ਼ ਕੀਤੇ ਹਨ। ਸੁੰਦਰ ਉਪਦੇਸ਼ ਵਿਰਾਗ ਜਨਕ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਇਹ ਸ਼ਬਦ ਸਾਡੇ ਮਨਾਂ ਤਨਾਂ ਦੇ ਅੰਦਰ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਵਿਚਾਰ ਕਰਦਿਆਂ ਅਗਿਆਤ ਵਸ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਹੀ ਵਿਸਰਾਮ ਦੇਣਾ ਕਰੀਏ ਜੀ।
ਮਾਇਆ ਕੋ ਮਦ ਕਹਾ ਕਰਤ ਹੈ, ਸੰਗ ਨ ਕਾਹੂ ਜਾਈ, ਨਾਨਕ ਕਹਿਤ ਚੇਤ ਚਿੰਤਾ ਮਨ, ਹੋਏ ਹੈ ਅੰਤ ਸਹਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।